ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ। ਧੰਨ ਵਾਹੇ ਗੁਰੂ ਸਾਹਿਬ ਜੀਓ ਅਬ ਮੈਂ ਕੌਣ ਉਪਾਉ ਕਰੂੰ ਜਿਹੇ ਬਿਦ ਮਨ ਕੋ ਸੰਸਾ ਚੂਕੈ ਭਾਵ ਨਿਧ ਪਾਰ ਪਰੋਂ ਜਨਮ ਪਾਏ ਕਛ ਭਲੋ ਨ ਕੀਨੋ ਤਾਂ ਤੇ ਅਧਿਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਨਹੀਂ ਗਾਏ ਇਹ ਜੀ ਸੋਚ ਥਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਭਰੋਂ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉ ਪਤਤ ਤਰੋਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਇਹ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਸ਼ਬਦ ਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਰੋਜ਼ ਦੇ ਬਣੇ ਹੋਏ ਨੇਮ ਅਨੁਸਾਰ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਹਜ਼ੂਰ ਦੇ ਦਰ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਏ ਪਵਿੱਤਰ ਹੁਕਮ ਦਾ ਪਾਠ ਆਪ ਜੀ ਸਰਵਣ ਕਰਦੇ ਹੋ ਅਤੇ ਗੁਰੂ ਬਖਸ਼ਿਸ਼ ਦੁਆਰਾ ਰੋਜ਼ ਵਿਚਾਰ ਕੀਤੀ ਜਾਂਦੀ ਹੈ। ਹੁਣੇ ਹੀ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਹੋਣਾ ਨੇ ਅੱਜ ਦੇ ਪਵਿੱਤਰ ਹੁਕਮ ਦਾ ਪਾਠ ਅਸਾਨੂੰ ਸਰਵਣ ਕਰਾਇਆ ਹੈ। ਇਹ ਅੰਮ੍ਰਿਤ ਬਚਨ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪ੍ਰਤੱਖ ਹਰ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸਰੀ ਵਿੱਚ ਹੈ। ਇਸ ਦੇ ਸੰਖੇਪ ਜੈ ਭਾਵ ਨੂੰ ਆਪਾਂ ਆਰੰਭ ਵਿੱਚ ਜ਼ਰੂਰ ਸਾਰੇ ਸਮਝ ਲਈਏ, ਭਾਵਾਂ ਕਿ ਇਹ ਸ਼ਬਦ ਤਕਰੀਬਨ ਹਰ ਗੁਰੂ ਨਾਨਕ ਨਾਮ ਲੇਵਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦਾ ਹੈ ਉਸ ਨੂੰ ਜ਼ਬਾਨੀ ਕੰਠ ਹੋਵੇਗਾ। ਸੰਖੇਪ ਭਾਵ ਇਹ ਹੈ ਕਿ ਪਰਮੇਸ਼ਵਰ ਦਾ ਮੁੱਢ ਕਦੀਮਾ ਅੱਜ ਦਾ ਨਹੀਂ, ਆਦਿ ਕਾਲ ਤੋਂ, ਅਤੇ ਆਦਿ ਦਾ ਅਰਥ ਪਰਮਾਤਮਾ ਦਾ ਆਦਿ ਨਹੀਂ ਸਮਝਣਾ, ਕਿਉਂਕਿ ਨਾ ਤਾਂ ਉਸ ਦਾ ਆਦਿ ਨਾ ਅੰਤ ਹੈ। ਜੇ ਪ੍ਰਭੂ ਦਾ ਆਦਿ ਕਹਾਂਗੇ, ਜਿਸ ਦਾ ਆਦਿ ਹੈ ਉਹਦਾ ਅੰਤ ਵੀ ਹੋਵੇਗਾ। ਇੱਥੇ ਆਦਿ ਤੋਂ ਭਾਵ ਹੈ ਜਿਸ ਦਿਨ ਦੀ ਸਾਈਂ ਨੇ ਸ੍ਰਿਸ਼ਟੀ ਰਚ ਦਿੱਤੀ। ਮੁੱਢ ਕੁਦੀਮਾ ਉਹਦਾ ਸੁਭਾਅ ਹੈ ਕਿ ਆਪਣੇ ਸੇਵਕਾਂ ਦੀ ਉਹ ਰੱਖਦੇ ਨੇ, ਆਪਣੇ ਪਿਆਰਿਆਂ ਨੂੰ ਉਹ ਔਖਾ ਸਮਾਂ ਦੇਖਣ ਨਹੀਂ ਦਿੰਦੇ। ਉਸ ਪ੍ਰਭੂ ਦਾ ਸੁਭਾਅ ਹੈ ਕਿ ਹੱਥ ਦੇ ਕੇ ਆਪਣਿਆਂ ਨੂੰ ਰੱਖਣਾ ਹੈ ਅਤੇ ਆਪਣੇ ਦੀ ਸਵਾਸ ਸਵਾਸ ਉਹ ਸੰਭਾਲ ਕਰਦੇ ਨੇ। ਫਿਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸੇ ਦੀਨ ਦਿਆਲ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਦੇ ਨਾਮ ਵਿੱਚ ਸਾਡਾ ਚਿੱਤ ਜੁੜ ਗਿਆ ਹੈ ਅਤੇ ਉਸ ਮਾਲਕ ਦੀ ਵਡਿਆਈ ਦੇਖ ਦੇਖ ਕੇ ਉਸ ਦੇ ਅਸੀਂ ਬਣ ਗਏ ਅਤੇ ਮਨ ਦੇ ਵਿੱਚ ਇੱਕ ਖੇੜਾ, ਮਨ ਦੇ ਵਿੱਚ ਇੱਕ ਆਨੰਦ, ਮਨ ਦੇ ਅੰਦਰ ਇੱਕ ਪੂਰਨ ਤੌਰ 'ਤੇ ਉਲਾਸ ਆ ਗਿਆ ਅਤੇ ਜਿਸ ਪਰਮਾਤਮਾ ਨੇ ਇੰਨੀਆਂ ਕਿਰਪਾ ਕੀਤੀਆਂ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਮਾਲਕ ਦਾ ਦਿਨ ਰਾਤ ਸਿਮਰਨ ਕਰਿਆ ਕਰੀਏ। ਇਹ ਅੱਜ ਦੀ ਵਿਚਾਰ ਦਾ ਸੰਖੇਪ ਜਿਹਾ ਭਾਵ ਹੈ। ਆਓ ਕਰੋ ਕਿਰਪਾਲਤਾ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਉਣ ਦਾ। ਗੁਰਮੁਖੋ ਦੇਖੋ, ਆਪਾਂ ਘਰੋਂ ਤੁਰਨੇ ਹਾਂ, ਬਾਹਰ ਵੀ ਵਿਚਰਨੇ ਹਾਂ, ਪਰ ਇਹ ਮਨ ਟਿਕਾ ਵਿੱਚ ਨਹੀਂ ਆਉਂਦਾ। ਆਪਾਂ ਕਹਿੰਦੇ ਹਾਂ ਕਿ ਬਦਲਾਂ ਦੀ ਚਮਕਦੀ ਹੋਈ ਬਿਜਲੀ ਬੜੀ ਚੰਚਲ ਹੈ, ਖਿੰਨ ਵਿੱਚ ਚਲਿਸ਼ਕਾਰਾਂ ਮਾਰ ਕੇ ਅਲੋਪ ਹੋ ਜਾਂਦੀ ਹੈ। ਸੱਚ ਜਾਣੋ, ਇਹ ਮਨ ਤਾਂ ਉਸ ਬੱਦਲ ਦੀ ਚਮਕਦੀ ਹੋਈ ਬਿਜਲੀ ਨਾਲੋਂ ਵੱਧ ਚੰਚਲ ਹੈ, ਇਹਦਾ ਪਤਾ ਹੀ ਕੋਈ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਇੱਕ ਖਿੰਨ ਵਿੱਚ ਦਸੇ ਪਾਸੇ ਦੌੜ ਪੈਂਦਾ ਹੈ। ਹਾਂ, ਕਾਬੂ ਆ ਸਕਦਾ ਹੈ ਜੇ ਆਪਣੇ ਅੰਤਰ ਆਤਮੇ ਗੁਰੂ ਕੇ ਚਰਨ ਪਕੜ ਕੇ ਬੇਨਤੀ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਅੱਜ ਸਰੀਰਕ ਤੌਰ 'ਤੇ ਤੇਰੀ ਚਰਨ ਸ਼ਰਨ ਵਿੱਚ ਬੈਠੇ ਹਾਂ, ਇਸ ਦੌੜਦੇ ਹੋਏ ਮਨ ਨੂੰ ਆਪਣੇ ਚਰਨਾਂ ਵਿੱਚ ਟਿਕਾ ਦੇ। ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਫੁਰਨਿਆਂ ਨੂੰ ਰੋਕ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜ ਸਕੀਏ। ਆਪ ਸੰਗਤ ਬਖਸ਼ੋ ਆਸੀਸ, ਗੁਰੂ ਸਾਹਿਬ ਆਪ ਕਿਰਪਾ ਕਰਕੇ ਵਿੱਚ ਵਰਤਨ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸਿਧਾਂਤ ਅਨੁਸਾਰ ਜਿਸ ਦਿਨ ਦੀ ਪਰਮਾਤਮਾ ਨੇ ਇਸ ਆਦਮ ਜਾਤ ਦੀ ਸਿਰਜਣਾ ਕੀਤੀ, ਮਨੁੱਖ ਹੋਂਦ ਵਿੱਚ ਆਇਆ, ਉਸ ਦਿਨ ਤੋਂ ਵੱਖ ਵੱਖ ਰੱਬ ਦੇ ਪਿਆਰੇ ਭਗਤ ਜਨ ਵੀ ਉਸ ਮਾਲਕ ਨੇ ਪੈਦਾ ਕੀਤੇ। ਜਿੱਥੇ ਪਰਮੇਸ਼ਵਰ ਨੇ ਕਿਰਪਾਲਤਾ ਕਰਕੇ ਭਗਤ ਜਨ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਪੈਦਾ ਕੀਤੇ ਅਤੇ ਕੁਦਰਤੀ ਤੌਰ 'ਤੇ ਭਜਨ ਬੰਦਗੀ ਸਿਮਰਨ ਨੂੰ ਕਮਾਉਣ ਵਾਲੇ ਅਤੇ ਸੱਚ ਦੇ ਮਾਰਗ 'ਤੇ ਚੱਲਣ ਵਾਲਿਆਂ ਨੂੰ ਦੁੱਖ ਦੇਣ ਵਾਲੇ ਵੀ ਨਾਲ ਹੀ ਪੈਦਾ ਹੋ ਗਏ। ਇੱਕ ਗੱਲ ਧਿਆਨ ਵਿੱਚ ਆਪਾਂ ਰੱਖੀਏ, ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਲ ਮੈਂ ਫਿਰ ਆਉਂਦਾ ਹਾਂ। ਇਸਲਾਮੀ ਮਤ, ਈਸਾਈ ਮਤ ਦੋਨੋਂ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ, ਇਹ ਉਹਨਾਂ ਦੀ ਅੰਦਰ ਦਾ ਵਿਸ਼ਵਾਸ ਹੈ ਕਿ ਪਰਮਾਤਮਾ ਨੇ ਬਾਬਾ ਆਦਮ ਸਭ ਤੋਂ ਪਹਿਲਾਂ ਪੈਦਾ ਕੀਤਾ। ਆਦਮ ਜਾਤ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਉਸ ਆਦਮ ਦੀ ਬਾਕੀ ਸਾਰੀ ਸੰਤਾਨ ਹੈ, ਇਹ ਉਹਨਾਂ ਦੇ ਵਿਚਾਰ ਨੇ। ਪਰ ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਪਰਮਾਤਮਾ ਨੇ ਆਪਣੀ ਸਭ ਤੋਂ ਸੁੰਦਰ ਕਿਰਤ ਜੋ ਹੈ ਉਹ ਆਦਮ ਆਦਮੀ ਬਣਾਇਆ, ਇਨਸਾਨ ਬਣਾਇਆ, ਅਤੇ ਪ੍ਰਭੂ ਨੇ ਕਿਰਪਾਲਤਾ ਕਰਕੇ ਉਸ ਆਦਮ ਨੂੰ ਰੱਬ ਨੇ, ਖੁਦਾ ਨੇ ਬਹਿਸ਼ਤ ਦਾ ਬਾਗ ਵੀ ਦੇ ਦਿੱਤਾ, ਹਰ ਤਰ੍ਹਾਂ ਦੀ ਸਹੂਲਤ ਉਹਨੂੰ ਦਿੱਤੀ ਗਈ। ਪਰ ਇੰਨੀਆਂ ਸਹੂਲਤਾਂ ਪ੍ਰਾਪਤ ਕਰਕੇ ਵੀ ਉਹ ਅਜੇ ਨਿਰਾਸ਼ ਸੀ, ਚਿੰਤਾ ਵਿੱਚ ਸੀ, ਉਹਦੇ ਅੰਦਰ ਨੂੰ ਸੁੱਖ ਨਹੀਂ। ਜੇ ਚਿੰਤਾ ਦਾ ਕਾਰਨ ਪੁੱਛਿਆ ਤਾਂ ਇੱਕੋ ਗੱਲ ਸੀ ਕਿ ਇਕੱਲ ਨਹੀਂ ਸੀ ਉਹਨੂੰ ਪਾਉਂਦੀ, ਦੁਨੀਆ ਦਾ ਹਰ ਸੁੱਖ ਕੋਲ ਹੈ ਪਰ ਇਕੱਲ ਨਹੀਂ ਪਾਈ। ਪਰਮਾਤਮਾ ਨੇ ਉਹਨਾਂ ਦਾ ਵਿਸ਼ਵਾਸ ਹੈ ਕਿ ਬਾਬਾ ਆਦਮ ਤੋਂ ਬਾਅਦ ਅੰਮਾ ਖਵਾ ਪੈਦਾ ਕੀਤੀ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ। ਜੇ ਪਰਮਾਤਮਾ ਨੇ ਆਦਮ ਪੈਦਾ ਕੀਤਾ, ਖਵਾ ਪੈਦਾ ਕੀਤੀ, ਇਹਨਾਂ ਦੇ ਨਾਲ ਨਾਲ ਇੱਕ ਸ਼ੈਤਾਨ ਵੀ ਪੈਦਾ ਹੋ ਗਿਆ ਜਿਹੜਾ ਆਦਮ ਨੂੰ ਪਟਕਾਉਣ ਵਾਸਤੇ ਆਇਆ। ਉਸੇ ਸ਼ੈਤਾਨ ਨੇ ਯਤਨ ਕੀਤਾ ਕਿ ਇਹ ਆਦਮ ਰੱਬ ਦੇ ਦੱਸੇ ਹੋਏ ਨੇਮ ਨੂੰ ਤੋੜ ਕੇ ਉਹਦੇ ਹੁਕਮ ਤੋਂ ਆਕੀ ਹੋ ਜਾਏ। ਉਹ ਸ਼ੈਤਾਨ ਦਾ ਰੂਪ ਧਾਰਨ ਕਰਕੇ ਆ ਗਿਆ। ਦੇਖੋ ਉਦੋਂ ਸ਼ੈਤਾਨ ਸੀ। ਗੁਰੂ ਸਾਹਿਬ ਨੇ ਇਸ ਬਚਨ ਨੂੰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸ਼ੈਤਾਨ ਦਾ ਕੰਮ ਹੈ ਤੋੜਨਾ, ਸ਼ੈਤਾਨ ਦਾ ਕੰਮ ਹੈ ਰੁਕਾਵਟ ਪਾਉਣਾ। ਅਸਲ ਵਿੱਚ ਪਰਮਾਤਮਾ ਨੇ ਆਦਿ ਕਾਲ ਤੋਂ ਭਗਤ ਪੈਦਾ ਕੀਤੇ ਅਤੇ ਉਹਨਾਂ ਭਗਤਾਂ ਨੂੰ ਦੁਖਾਉਣ ਵਾਲੇ ਦੁਸ਼ਟ ਵੀ ਨਾਲ ਪੈਦਾ ਹੋ ਗਏ, ਪਰ ਇੱਕ ਕਿਰਪਾ ਕੀਤੀ ਉਸ ਕਿ ਹਰ ਯੁੱਗ ਦੇ ਅੰਦਰ ਭਗਤ ਪੈਦਾ ਕਰਕੇ ਪ੍ਰਭੂ ਨੇ ਆਪਣੇ ਭਗਤ ਦੀ, ਆਪਣੇ ਸੇਵਕ ਦੀ ਆਪ ਰੱਖ ਲਏ। ਉਹਦਾ ਮੁੱਢ ਕਦੀਮਾ ਸੁਭਾਅ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਆਪਣਾ ਬਿਰਧ ਸੰਭਾਲੇ ਤੋਂ ਭਾਵ ਹੀ ਇਹ ਹੈ ਕਿ ਮੁੱਢ ਕਦੀਮਾ ਸੁਭਾਅ ਆਪਣਾ ਉਹਦੀ ਸੰਭਾਲ ਕਰਦਾ ਅਤੇ ਆਪ ਰੋਜ਼ ਅੰਮ੍ਰਿਤ ਵੇਲੇ ਜਦੋਂ ਆਸਾਂ ਕੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੁੰਦੀ ਹੈ ਅਤੇ ਇਸ ਪਾਵਨ ਪਵਿੱਤਰ ਸ਼ੰਤ ਦੇ ਨਾਲ ਅਸੀਂ ਰੋਜ਼ ਸੰਪੂਰਨਤਾ ਸਰਵਣ ਕਰਦੇ ਹਾਂ। ਹਰ ਯੁੱਗ ਯੁੱਗ ਭਗਤ ਉਪਾਇਆ, ਹਰ ਯੁੱਗ ਵਿੱਚ ਪ੍ਰਭੂ ਨੇ ਭਗਤੀ ਕਰਨ ਵਾਲੇ ਪੈਦਾ ਕੀਤੇ, ਹਰ ਯੁੱਗ ਯੁੱਗ ਭਗਤ ਉਪਾਇਆ, ਪਰ ਇੱਕ ਉਹਦਾ ਸੁਭਾਅ ਹੈ ਆਪਣਾ ਬਿਰਧ ਸੰਭਾਲੇ ਪੈਜ ਰੱਖਦਾ ਆਇਆ ਰਾਮ ਰਾਜੇ। ਔਖੀ ਘੜੀ ਨਾ ਦੇਖਣ ਦੇਈ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ, ਅੰਤ ਲੈ ਛਡਾਇਆ ਆਪਣਾ ਬਿਰਧ ਸੰਭਾਲੇ। ਉਸ ਦਾ ਮੁੱਢ ਕਦੀਮਾ ਸੁਭਾਅ ਹੈ ਕਿ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਉਹ ਆਪ ਰਖਵਾਲੀ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਛ ਉਦਾਹਰਨਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਪਰਮਾਤਮਾ ਨੇ ਸਾਰੀ ਮਨੁੱਖਤਾ ਪੈਦਾ ਕੀਤੀ, ਫਿਰ ਭਗਤ ਉਹਦੇ ਕੇਵਲ ਆਪਣੇ ਕਿਉਂ ਨੇ, ਆਪਣੇ ਭਗਤਾਂ ਦੀ ਕੇਵਲ ਕਿਉਂ ਰਖਵਾਲੀ ਕਰਦਾ ਹੈ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਜੋ ਕੁਝ ਸਿਰਜਿਆ ਕਿ ਕੁਦਰਤ ਕੇ ਸਭ ਬੰਦੇ ਨੇ, ਇੱਕ ਪਾਸੇ ਬਾਣੀ ਵਿੱਚ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਹਮਣੇ ਚਾਨਣ ਹੋਏ, ਬੁਰੇ ਭਲੇ ਸਾਰੇ ਤੇਰੇ ਨੇ। ਪਰ ਪਰਮਾਤਮਾ ਦਾ ਇਹ ਕੀ ਸੁਭਾਅ ਕਿ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਅਤੇ ਆਪ ਉਹਦੀ ਰਖਵਾਲੀ ਕਰਦਾ ਹੈ, ਉਹ ਆਪ ਚੱਲ ਕੇ ਆਉਂਦਾ। ਇਸ ਦਾ ਉੱਤਰ ਬੜਾ ਸੋਹਣਾ ਇੱਕ ਗੁਰਮੁਖ ਪਿਆਰੇ ਦਿੰਦੇ ਨੇ। ਸਿਰਫ ਸਮਝਣ ਵਾਸਤੇ ਉਦਾਹਰਨ ਹੈ। ਕਹਿੰਦੇ ਨੇ ਕਿਸੇ ਬਾਦਸ਼ਾਹ ਨੇ ਪ੍ਰਸ਼ਨ ਕੀਤਾ ਸੀ, ਕਹਿੰਦੇ ਉਹ ਕਿ ਭਗਤਾਂ ਦੀ ਪਰਮਾਤਮਾ ਵਾਹਿਗੁਰੂ ਆਪ ਰੱਖਦਾ, ਉਹਨਾਂ ਨੂੰ ਔਖੇ ਸਮੇਂ ਤੋਂ ਬਚਾਉਂਦਾ ਹੈ, ਅਤੇ ਦੱਸੋ ਕਿ ਪਰਮਾਤਮਾ ਆਪ ਉਹਨਾਂ ਦੀ ਰਾਖੀ ਕਰਨ ਦੀ ਬਜਾਏ ਕਿਸੇ ਆਪਣੇ ਦੂਤ ਨੂੰ ਕਿਉਂ ਨਹੀਂ ਭੇਜ ਦਿੰਦਾ, ਉਹ ਆਪ ਰਖਵਾਲੀ ਕਿਉਂ ਕਰਦਾ ਹੈ। ਪਰਮੇਸ਼ਵਰ ਦੇ ਭੈ ਵਾਲੇ ਗੁਰਮੁਖਾਂ ਨੇ, ਭਗਤ ਜਾਨਾਂ ਨੇ ਬਾਦਸ਼ਾਹ ਦੇ ਇਸ ਪ੍ਰਸ਼ਨ ਦਾ ਉੱਤਰ ਬਹੁਤ ਸੋਹਣਾ ਦਿੱਤਾ। ਆਪਾਂ ਵੀ ਪ੍ਰਸ਼ਨ ਪੈਦਾ ਹੋ ਸਕਦਾ ਕਿ ਪਰਮਾਤਮਾ ਨੇ ਸਭ ਸਾਰੇ ਜੀਵ ਪੈਦਾ ਕੀਤੇ ਪਰ ਆਪਣੇ ਭਗਤਾਂ ਦੀ ਉਹ ਕਿਉਂ ਰੱਖਦਾ ਪਿਆ, ਆਪਣਿਆਂ ਦੀ ਕਿਉਂ ਸੰਭਾਲ ਕਰਦਾ ਹੈ। ਉੱਥੇ ਉਸ ਬਾਦਸ਼ਾਹ ਨੇ ਪ੍ਰਸ਼ਨ ਕਰ ਦਿੱਤਾ ਕਿ ਤੁਸੀਂ ਕਹਿ ਰਹੇ ਹੋ ਕਿ ਪਰਮਾਤਮਾ ਆਪਣਿਆਂ ਦੀ ਰਖਵਾਲੀ ਕਰਦਾ ਅਤੇ ਕੀ ਬਾਕੀ ਉਹਦੇ ਆਪਣੇ ਨਹੀਂ, ਜੇ ਆਪਣਿਆਂ ਦੀ ਰਖਵਾਲੀ ਕਰਦਾ ਕੋਈ ਦੂਤ ਭੇਜਣ ਦੀ ਬਜਾਏ ਆਪ ਕਿਉਂ ਪਹੁੰਚਦਾ ਹੈ। ਮਹਾਂਪੁਰਸ਼ਾਂ ਨੇ ਉੱਤਰ ਦਿੱਤਾ, ਸੁਲਤਾਨ, ਕਿ ਤੇਰੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਕੱਲ੍ਹ ਨੂੰ ਦਿੱਤਾ ਜਾਏਗਾ। ਬਾਦਸ਼ਾਹ ਰੋਜ਼ ਆਪਣੇ ਬਾਗ ਦੇ ਵਿੱਚ ਸਵੇਰੇ ਸੈਰ ਕਰਨ ਜਾਂਦਾ ਸੀ ਅਤੇ ਉਸ ਦੇ ਬਾਗ ਦੇ ਅੰਦਰ ਇੱਕ ਸਰੋਵਰ ਵੀ ਬਣਿਆ ਸੀ, ਡੂੰਘਾ ਪਾਣੀ ਦਾ ਤਲਾਬ ਸੀ। ਕੀ ਦੇਖਦਾ ਹੈ ਕਿ ਉਸ ਤਲਾਬ ਦੇ ਕਿਨਾਰੇ ਉਹਦਾ ਇਕਲੌਤਾ ਪੁੱਤਰ ਖਲੋਤਾ ਹੋਇਆ ਹੈ। ਬਾਦਸ਼ਾਹ ਦੇ ਮਨ 'ਚ ਆਇਆ ਵੀ ਸ਼ਾਇਦ ਸਵੇਰੇ ਇਹ ਵੀ ਅੱਜ ਉੱਠ ਪਿਆ, ਬਾਗ ਵਿੱਚ ਸੈਰ ਕਰਨਾ ਹੈ। ਇੱਕੋ ਇੱਕ ਬਾਦਸ਼ਾਹ ਦਾ ਪੁੱਤਰ ਸਰੋਵਰ ਦੇ ਕਿਨਾਰੇ ਖਲੋਤਾ ਹੈ ਅਤੇ ਜਿਉਂ ਜਿਉਂ ਬਾਦਸ਼ਾਹ ਨੇੜੇ ਆਉਂਦਾ ਹੈ ਉਹ ਬੱਚਾ ਕੁਛ ਬੋਲਦਾ ਨਹੀਂ, ਖਾਮੋਸ਼ ਹੈ। ਬਾਦਸ਼ਾਹ ਥੋੜ੍ਹੀ ਜਿਹੀ ਦੂਰ ਰਹਿ ਗਿਆ ਸਰੋਵਰ ਤੋਂ, ਤਲਾਬ ਤੋਂ, ਅਤੇ ਅਚਨਚੇਤ ਉਹਦਾ ਬੱਚਾ ਪਾਣੀ ਦੇ ਵਿੱਚ ਡਿੱਗ ਪਿਆ। ਪਾਣੀ ਵਿੱਚ ਡਿੱਗਾ ਅਤੇ ਡੁੱਬ ਗਿਆ। ਚਾਕਰ ਨਾਲ ਸਨ, ਰਾਜੇ ਦੇ ਅੰਗ ਰੱਖਿਅਕ ਨਾਲ ਸਨ, ਸੇਵਕ ਨਾਲ ਸਨ, ਪਰ ਜਦੋਂ ਆਪਣੇ ਪੁੱਤਰ ਨੂੰ ਪਾਣੀ ਵਿੱਚ ਡੁੱਬਦਿਆਂ ਦੇਖਿਆ, ਕਿਸੇ ਚਾਕਰ ਨੂੰ, ਕਿਸੇ ਨੌਕਰ ਨੂੰ, ਕਿਸੇ ਅੰਗ ਰੱਖਿਅਕ ਨੂੰ ਨਹੀਂ ਕਿਹਾ ਮੇਰੇ ਬੱਚੇ ਨੂੰ ਬਚਾਓ। ਬਾਦਸ਼ਾਹ ਯੱਕ ਲਖਤ ਭੱਜ ਕੇ ਸਮੇਤ ਬਸਤਰਾਂ ਦੇ ਪਾਣੀ ਵਿੱਚ ਛਾਲ ਮਾਰ ਕੇ ਆਪਣੇ ਪੁੱਤਰ ਦੀਆਂ ਬਾਹਾਂ ਪਕੜਨ ਲੱਗਾ। ਜਦੋਂ ਛਾਲ ਮਾਰ ਕੇ ਬਾਂਹ ਪਕੜੀ ਤਾਂ ਕੀ ਦੇਖਦਾ, ਅਸਲ ਵਿੱਚ ਇਹ ਉਹਦਾ ਪੁੱਤਰ ਨਹੀਂ ਸੀ। ਹਕੀਕਤ ਵਿੱਚ ਉਸ ਦੇ ਪੁੱਤਰ ਦਾ ਇੰਨ ਬਿੰਨ ਬੁੱਤ ਬਣਾਇਆ ਸੀ ਅਤੇ ਇਸ ਬੁੱਤ ਦੇ ਪੈਰਾਂ ਦੇ ਥੱਲੇ ਬਰੀਕ ਜਿਹੀ ਇੱਕ ਤੰਦ ਸੀ ਕਿ ਜਿਹੜੀ ਖਿੱਚ ਕੇ ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਸਰੋਵਰ ਵਿੱਚ ਇਹਨੂੰ ਸੜ ਦਿੱਤਾ ਗਿਆ। ਜਦੋਂ ਦੇਖਿਆ ਮੇਰੇ ਪੁੱਤਰ ਦਾ ਬੁੱਤ ਬਾਹਰ ਤਾਂ ਨਿਕਲ ਗਿਆ, ਗੁੱਸੇ ਵਿੱਚ ਸੀ। ਇੰਨੀ ਦੇਰ ਨੂੰ ਕਰਨੀ ਵਾਲੇ ਮਹਾਂਪੁਰਸ਼ ਸਾਹਮਣੇ ਆਏ। ਬਾਦਸ਼ਾਹ ਕਹਿਣ ਲੱਗਾ ਇਹ ਮਾਜਰਾ ਕੀ? ਕਹਿਣ ਲੱਗੇ ਸੁਲਤਾਨ, ਤੇਰੇ ਕੱਲ੍ਹ ਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ। ਤੂੰ ਪੁੱਛ ਰਿਹਾ ਸਹਿ ਕਿ ਪਰਮਾਤਮਾ ਕੋਲ ਇੰਨੀਆਂ ਤਾਕਤਾਂ, ਇੰਨੀਆਂ ਰਹਿਮਤਾਂ, ਉਹ ਆਪ ਕਿਉਂ ਪ੍ਰਗਟ ਹੋ ਕੇ ਆਪਣਿਆਂ ਦੀ ਰੱਖਦਾ ਹੈ? ਕਹਿਣ ਲੱਗੇ ਆਹ ਤਾਂ ਕੇਵਲ ਤੇਰੇ ਪੁੱਤਰ ਦਾ ਬੁੱਤ ਸੀ, ਤੇਰੇ ਨੌਕਰ, ਤੇਰੇ ਫੌਜੀ, ਤੇਰੇ ਸਿਪਾਹੀ, ਤੇਰੇ ਅੰਗ ਰੱਖਿਅਕ ਤੇਰੇ ਪਿੱਛੇ ਸਨ। ਜਦੋਂ ਤੇਰਾ ਪੁੱਤਰ ਪਾਣੀ ਵਿੱਚ ਡੁੱਬਾ ਹੈ ਤੂੰ ਖੁਦ ਛਾਲ ਕਿਉਂ ਮਾਰੀ? ਆਪਣੇ ਸਿਪਾਹੀ ਕਿਉਂ ਨਹੀਂ ਭੇਜ ਦਿੱਤੇ? ਕਹਿਣ ਲੱਗਾ ਸੱਚ ਜਾਣੀ, ਪੁੱਤਰ ਨਾਲ ਮੇਰਾ ਆਪਾਂ ਜੁੜਿਆ ਹੈ। ਜਦੋਂ ਮੇਰਾ ਆਪਾਂ ਪਾਣੀ ਵਿੱਚ ਡੁੱਬਾ ਉਦੋਂ ਮੈਂ ਨੌਕਰ ਨਹੀਂ, ਮੈਂ ਖੁਦ ਛਾਲ ਮਾਰ ਦਿੱਤੀ। ਕਹਿਣ ਲੱਗੇ ਰੱਬ ਦੇ ਭਗਤ ਪਰਮਾਤਮਾ ਦੇ ਪੁੱਤਰ ਨੇ, ਰੱਬ ਦੇ ਸੰਤ ਜਨ ਪਰਮਾਤਮਾ ਦੇ ਬੇਟੇ ਨੇ। ਜੇ ਬਾਦਸ਼ਾਹ ਤੂੰ ਆਪਣੇ ਪੁੱਤਰ ਨੂੰ ਡਿੱਗਦਿਆਂ ਦੇਖਣਾ ਅਤੇ ਆਪ ਬਸਤਰਾਂ ਸਮੇਤ ਛਾਲ ਮਾਰਨਾ, ਮੇਰੇ ਪਰਮਾਤਮਾ ਜਦੋਂ ਆਪਣੇ 'ਤੇ ਔਖੀ ਬਣਦੀ ਏ, ਭੀੜਾ ਬਣਦੀ ਏ, ਉਦੋਂ ਕਿਸੇ ਹੋਰ ਨੂੰ ਨਹੀਂ, ਸੱਚ ਜਾਣੋ ਰੱਬ ਮੇਰਾ ਆਪ ਪ੍ਰਗਟ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿਰਫ ਆਪਾਂ ਪ੍ਰਮਾਣ ਲੈਣੇ ਨੇ। ਮੈਂ ਪਿਛਲੇ ਦਿਨਾਂ ਤੋਂ ਅਰਜ਼ ਕਰ ਰਿਹਾ, ਸ਼ਬਦ ਵਿਚਾਰ ਦਾ ਭਾਵ ਕੇਵਲ ਇਤਨਾ ਹੈ ਕਿ ਜੋ ਹੁਕਮ ਆਇਆ ਉਹ ਸ਼ਬਦ ਸਾਡੇ ਜ਼ਿਹਨ ਵਿੱਚ ਬੈਠ ਜਾਏ। ਗੁਰੂ ਗ੍ਰੰਥ ਸਾਹਿਬ ਦਾ ਭੈਰੋ ਰਾਗ ਹੈ, ਇੱਕ ਸ਼ਬਦ ਸੰਪੂਰਨ ਮੈਂ ਆਪ ਨਾਲ ਸਾਂਝਾ ਕਰ ਦੇਣਾ, ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਦਲੀਲ ਨਹੀਂ। ਸੰਸਾਰ ਦੇ ਵਿਦਵਾਨ ਲੱਖਾਂ ਹੋਣ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆ ਜਾਂਦਾ ਨਾ, ਇਉਂ ਸਮਝੋ ਇਹ ਪਾਤਸ਼ਾਹ ਦੀ ਮੋਹਰ ਹੈ। ਇਸ ਮੋਹਰ ਤੋਂ ਅੱਗੇ ਹੋਰ ਕਿਸੇ ਦੀ ਕੋਈ ਦਲੀਲ ਸਿੱਖ ਲਈ ਕੰਮ ਨਹੀਂ ਕਰਦੀ। ਸਮਰੱਥ ਸਤਿਗੁਰੂ ਜੀ ਨੇ ਭੈਰੋ ਰਾਗ ਵਿੱਚ ਇੱਕ ਬਚਨ ਕਹਿ ਕੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਬਚਨ ਹੈ ਭਗਤ ਨਾਮਦੇਵ ਜੀ ਦਾ। ਉਦਾਹਰਨ ਮੈਂ ਆਰੰਭ ਵਿੱਚ ਆਪ ਨੂੰ ਦਿੱਤੀ ਕਿ ਪਰਮਾਤਮਾ ਹਰ ਯੁੱਗ ਵਿੱਚ ਭਗਤ ਪੈਦਾ ਕਰਦਾ ਅਤੇ ਹਰ ਯੁੱਗ ਵਿੱਚ ਜਿਹੜੇ ਭਗਤਾਂ ਨੂੰ ਸਤਾਉਂਦੇ ਨੇ ਉਹਨਾਂ ਦੀ ਰਖਵਾਲੀ ਵੀ ਆਪ ਕਰਦਾ ਹੈ। ਸਤਿਗੁਰੂ ਦਾ ਇਹ ਸ਼ਬਦ ਆਪ ਪੜ੍ਹੋਗੇ ਤਾਂ ਮੇਰਾ ਖਿਆਲ ਹੈ ਅੰਦਰ ਦੇ ਸਾਰੇ ਸ਼ੰਕੇ ਨਿਵਿਰਤ ਹੋਣੇ ਚਾਹੀਦੇ ਨੇ ਕਿ ਆਪਣਿਆਂ ਨੂੰ ਉਹ ਔਖੀ ਘੜੀ ਤੋਂ ਕਿਵੇਂ ਬਚਾਉਂਦਾ ਹੈ, ਕਿਵੇਂ ਉਹ ਰੱਖਿਆ ਕਰਦਾ ਹੈ। ਭਗਤ ਸਾਹਿਬ ਜੀ ਨੇ ਸ਼ਬਦ ਲਿਆ ਹੈ ਅਤੇ ਇਹ ਸ਼ਬਦ ਉਸੇ ਤੁਕ 'ਤੇ ਆਧਾਰਿਤ ਹੈ ਕਿ ਪ੍ਰਹਿਲਾਦ ਨੂੰ ਰੱਖ ਲਿਆ, ਹਰਨਾਕਸ਼ ਨੂੰ ਮਾਰ ਦਿੱਤਾ। ਇਹ ਸਾਖੀ ਨਹੀਂ ਕੇਵਲ ਸ਼ਬਦ ਰੂਪ ਹੈ। ਇਸ ਸ਼ਬਦ ਦਾ ਆਧਾਰ ਹੈ ਕਿ ਪ੍ਰਹਿਲਾਦ ਹਰਨਾਕਸ਼ ਦੇ ਘਰ ਪੈਦਾ ਹੋਏ ਹੈ ਅਤੇ ਭਾਈ ਗੁਰਦਾਸ ਕਹਿੰਦੇ ਨੇ ਦੇਖੋ ਪਰਮਾਤਮਾ ਦੀ ਖੇਡ, ਕਲਰੀ ਧਰਤੀ ਉੱਤੇ ਇੱਕ ਕਮਲ ਦਾ ਫੁੱਲ ਪੈਦਾ ਹੋ ਗਿਆ ਹੈ। ਹਰਨਾਕਸ਼ ਇੱਕ ਕਲਰੀ ਜ਼ਮੀਨ ਹੈ ਅਤੇ ਪਰਮਾਤਮਾ ਨੇ ਇਸ ਕਲਰੀ ਜ਼ਮੀਨ ਦੇ ਅੰਦਰ ਇੱਕ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਕਲਰ ਵਿੱਚ ਕਮਲ ਪੈਦਾ ਹੋ ਗਏ। ਉਸ ਵੇਲੇ ਜਦੋਂ ਉਹਨੇ ਇਹ ਹੁਕਮ ਕੀਤਾ ਕਿ ਮੇਰੀ ਕੇਵਲ ਇਬਾਦਤ ਕੀਤੀ ਜਾਏ ਅਤੇ ਪਰਮਾਤਮਾ ਨੇ ਕਿਸੇ ਹੋਰ ਦੇ ਘਰੋਂ ਨਹੀਂ, ਇਸ ਦੇ ਆਪਣੇ ਘਰੋਂ ਹੀ ਇੱਕ ਸੱਚ ਦੀ ਆਵਾਜ਼ ਪੈਦਾ ਕੀਤੀ ਅਤੇ ਉਹ ਆਵਾਜ਼ ਕਹਿ ਰਹੀ ਸੀ ਕਿ ਮੇਰਾ ਬਾਪ ਝੂਠ ਬੋਲਦਾ, ਜੇ ਸਦੀਵ ਕਾਲ ਕਿਸੇ ਨੇ ਰਹਿਣਾ ਹੈ ਤਾਂ ਕੇਵਲ ਪਰਿਪੂਰਨ ਪਰਮਾਤਮਾ ਹੈ। ਸਿਰਫ ਆਪਾਂ ਵਿਸ਼ੇ 'ਤੇ ਰਹਿਣਾ ਕਿ ਪਰਮਾਤਮਾ ਆਪਣੇ ਸੇਵਕਾਂ ਦੀ ਔਖੀ ਘੜੀ ਵਿੱਚ ਕਿਵੇਂ ਰਖਵਾਲੀ ਕਰਦੇ। ਉੱਥੇ ਫਿਰ ਜਦੋਂ ਪ੍ਰਹਿਲਾਦ ਇਸ ਪਾਸੇ ਤੁਰਿਆ ਹੈ ਤਾਂ ਭਗਤ ਨੂੰ ਪਰਮਾਣ ਵਾਸਤੇ ਕਈ ਸ਼ੈਤਾਨ ਰੂਪ ਧਾਰਨ ਕਰਕੇ ਆਏ। ਸਭ ਤੋਂ ਪਹਿਲਾਂ ਦੋ ਵਿਦਵਾਨ ਸੰਡਾ ਅਤੇ ਅਮਰਖ ਪ੍ਰਹਿਲਾਦ ਨੂੰ ਕੇਵਲ ਇਹ ਪੜ੍ਹਾਉਣਾ ਚਾਹੁੰਦੇ ਨੇ ਕਿ ਤੂੰ ਰਾਮ ਨਾਮ ਦੀ ਬਾਣ ਛੱਡ ਦੇ, ਕੇਵਲ ਆਪਣੇ ਬਾਪ ਦਾ ਨਾਮ ਜਪਿਆ ਕਰ। ਉਹਨੇ ਉਸਤਾਦਾਂ ਦੀ ਨਹੀਂ ਮੰਨੀ, ਜਿੱਥੇ ਬੱਚੇ ਬੈਠ ਕੇ ਪੜ੍ਹਦੇ ਸਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤਾੜੀ ਨਾਲੇ ਮਾਰੇ ਅਤੇ ਨਾਲੇ ਖੰਮ ਉਮਰ ਦੇ ਬੱਚਿਆਂ ਨੂੰ ਕਹਿ ਰਿਹਾ ਸੀ, ਬੇਟਾ ਮੇਰੇ ਭਰਾਵੋ ਮੇਰੇ ਵੀਰੋ, ਕਿ ਹਰਨਾਕਸ਼ ਨਾ ਜਪੋ, ਮੈਂ ਰਾਮ ਨਾਮ ਜਪਣਾ ਅਤੇ ਤੁਸੀਂ ਵੀ ਮੇਰੇ ਪਿੱਛੇ ਰਾਮ ਨਾਮ ਜਪੋ। ਸੰਡਾ ਅਮਰਕ ਥੱਕ ਗਏ ਪਰ ਰੱਬ ਦਾ ਭਗਤ ਰਾਮ ਨਾਮ ਜਪਦਾ ਰਿਹਾ। ਉਸ ਤੋਂ ਬਾਅਦ ਮੋਹ ਦੀਆਂ ਤੰਦਾਂ ਆਈਆਂ, ਕਿਉਂਕਿ ਆਪਣਿਆਂ ਦੀ ਗੁਰੂ ਕਿਵੇਂ ਰੱਖਿਆ ਕਰਦਾ ਹੈ। ਉਸਤਾਦ ਆਏ, ਉਹਨਾਂ ਤੋਂ ਬਚਾ ਲਿਆ, ਫਿਰ ਮੋਹ ਦੀ ਤੰਦ ਆਈ ਅਤੇ ਸਭ ਤੋਂ ਵੱਧ ਇਨਸਾਨ ਦਾ ਜਿਹੜਾ ਅੰਦਰ ਦਾ ਲਗਾਓ ਹੈ ਹਕੀਕਤ ਵਿੱਚ ਉਹ ਮਾਂ ਦੇ ਨਾਲ ਹੈ। ਮਾਂ ਨਾਲ ਸਭ ਤੋਂ ਵੱਧ ਬੰਦੇ ਦਾ ਨੇਕ ਹੈ। ਮੈਂ ਤੇ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰ ਦੇਵਾਂ ਕਿ ਭਾਵੇਂ ਇਨਸਾਨ 100 ਸਾਲ ਦਾ ਹੋ ਜਾਏ, 100 ਸਾਲ ਤੋਂ ਉੱਪਰੇ ਦੀ ਉਮਰ ਹੋ ਜਾਏ, ਪਰ ਜਦੋਂ ਵੀ ਇਹਦੇ 'ਤੇ ਕਦੀ ਭੀੜਾ ਬਣਦੀ ਏ ਅਤੇ ਇਸ ਦੇ ਮੂੰਹ ਵਿੱਚੋਂ ਇੱਕ ਆਵਾਜ਼ ਨਿਕਲਦੀ ਏ, ਖਾਏ ਮਾਂ। ਕਿਉਂ ਮਾਂ ਨੂੰ ਵਾਰ ਵਾਰ ਚੇਤੇ ਕਰਦਾ? ਮਾਂ ਜਨਮ ਦੇਣ ਵਾਲੀ ਇਹਦੇ ਤੋਂ ਦੂਰ ਚਲੀ ਗਈ, ਪਰ ਜਦੋਂ ਦੁੱਖ ਆਵੇ ਤਾਂ ਕਹਿੰਦਾ ਖਾਏ ਮਾਂ। ਅਸਲ ਵਿੱਚ ਇਹ ਮਾਂ ਸ਼ਬਦ ਇਹਦੇ ਅੰਦਰ ਇੰਨਾ ਕੁ ਰਚ ਚੁੱਕਾ ਹੈ ਕਿ ਇਹਨੇ ਜਨਮ ਤੋਂ ਪਹਿਲਾਂ ਸਵਾਸ ਵੀ ਮਾਂ ਦੇ ਸਵਾਸਾਂ ਵਿੱਚੋਂ ਲੈ, ਇਹਦੇ ਅੰਦਰ ਦੀ ਧੜਕਣ ਵੀ ਮਾਂ ਦੀ ਧੜਕਣ ਹੈ, ਇਹਦੇ ਅੰਦਰ ਦੀ ਖੁਰਾਕ ਵੀ ਜੋ ਹੈ ਉਹ ਮਾਂ ਸੀ। ਅਸਲ ਵਿੱਚ ਬੱਚੇ ਦੇ ਰੋਮ ਰੋਮ ਵਿੱਚ ਮਾਂ ਦਾ ਪਿਆਰ ਇੰਨਾ ਕੁ ਰਚ ਜਾਂਦਾ ਕਿ ਮਰਦੇ ਦਮ ਤੱਕ ਵੀ ਉਹ ਸ਼ਬਦ ਜਦੋਂ ਪੁਕਾਰਦਾ ਅਤੇ ਜ਼ਬਾਨ ਵਿੱਚੋਂ ਨਿਕਲਦਾ ਖਾਏ ਮਾਂ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ ਅਤੇ ਜ਼ਰੂਰ ਬੇਨਤੀ ਕਰਦਾ ਜਾਵਾਂ ਕਿ ਦੁਨੀਆ ਦਾ ਹਰ ਰਿਸ਼ਤਾ ਬਣਾਇਆ ਜਾ ਸਕਦਾ। ਇੱਕ ਸੱਜਣ ਛੱਡ ਕੇ ਜਾਏਗਾ, ਰੁਪਈਏ ਦੀ ਤਾਕਤ ਨਾਲ 10 ਹੋਰ ਪਿੱਛੇ ਖੜ੍ਹੇ ਹੋ ਜਾਣਗੇ। ਇੱਕ ਭਰਾ ਛੱਡ ਕੇ ਜਾਏਗਾ, ਦੌਲਤ ਕਰਕੇ ਕਈ ਭਰਾ ਬਣਨ ਨੂੰ ਤਿਆਰ ਹੋ ਜਾਣਗੇ। ਸੱਚ ਜਾਣੋ ਭੰਡ ਮੂਆ ਭੰਡ ਭਾਲੀਏ, ਇਸਤਰੀ ਦੀ ਮੌਤ ਹੋ ਜਾਏਗੀ, ਇਨਸਾਨ ਹੋਰ ਸ਼ਾਦੀ ਰਚਾ ਸਕਦਾ ਹੈ, ਦੁਨੀਆ ਦੇ ਬਾਕੀ ਰਿਸ਼ਤੇ ਟੁੱਟ ਜਾਣ ਬਣਾਏ ਜਾ ਸਕਦੇ ਨੇ, ਖਰੀਦੇ ਜਾ ਸਕਦੇ ਨੇ, ਪਰ ਇੱਕ ਰਿਸ਼ਤਾ ਮਾਂ ਦਾ ਐਸਾ ਜਿਹੜਾ ਕੇਵਲ ਇੱਕ ਵਾਰੀ ਮਿਲਦਾ ਹੈ। ਅਤੇ ਮਾਂ ਦਾ ਰਿਸ਼ਤਾ ਨਾ ਪੈਸਿਆਂ ਨਾਲ ਖਰੀਦਿਆ ਜਾਂਦਾ ਹੈ, ਨਾ ਕਿਸੇ ਤੋਂ ਉਧਾਰਾ ਲਿਆ ਜਾਂਦਾ। ਮਾਂ ਪਿਆਰ ਸਿਰਫ ਇੱਕ ਵਾਰੀ ਮਿਲਦਾ ਹੈ, ਕਿਉਂਕਿ ਮਾਂ ਦੀ ਕੁੱਖ ਤੋਂ ਇੱਕ ਵਾਰੀ ਜਨਮ ਲਿਆ ਹੈ। ਕਦੀ ਕੋਈ ਇਨਸਾਨ ਮਾਂ ਦੀ ਕੁੱਖ ਇੱਕੋ ਜਨਮ ਵਿੱਚ ਵਾਰ ਵਾਰ ਹੋਰ ਬਦਲ ਨਹੀਂ ਸਕਦਾ। ਮਾਂ ਪਿਆਰ ਕੇਵਲ ਇੱਕ ਹੈ। ਸਭ ਤੋਂ ਪਹਿਲੀ ਬਾਤ, ਉਸਤਾਦ ਪ੍ਰਮਾਣ ਆਏ ਨਹੀਂ ਭਰਮੇ। ਮਾਂ ਸਾਹਮਣੇ ਆਈ ਅਤੇ ਉਹਨੇ ਆ ਕੇ ਕਿਹਾ, ਪੁੱਤਰ ਮੈਂ ਤੈਨੂੰ ਆਪਣਾ ਦੁੱਧ ਚੁੰਘਾਇਆ, ਆਪਣੇ ਸੀਨੇ ਦਾ ਤੈਨੂੰ ਪਿਆਰ ਦਿੱਤਾ, ਮੈਂ ਬੇਨਤੀ ਕਰਕੇ ਕਹਿੰਦੀ ਹਾਂ, ਪੁੱਤਰ ਬਾਪੂ ਦੀ ਗੱਲ ਮੰਨ ਲੈ, ਤੇਰੇ ਪਿਤਾ ਨੇ ਇਸ ਧਰਤੀ 'ਤੇ ਰਾਜ ਸਥਾਪਿਤ ਕੀਤਾ, ਤੂੰ ਰਾਮ ਨਾਮ ਦੀ ਬਾਣ ਛੱਡ ਕੇ ਇਹਨੂੰ ਜਪ। ਮਾਂ ਦੀ ਮਮਤਾ ਵੀ ਅਸਰ ਨਾ ਕਰ ਸਕੀ। ਦੇਖੋ ਇਹ ਇੱਕ ਇੱਕ ਸਟੈਪ ਸੀ, ਇਹ ਵੀ ਔਖਾ ਵੇਲਾ ਹੈ, ਘਰ ਦੇ ਵਿੱਚ ਕਲੇਸ਼ ਹੈ, ਪਰ ਰੱਬ ਇਸ ਕਲੇਸ਼ ਵਿੱਚੋਂ ਵੀ ਬਚਾਉਂਦਾ ਹੈ। ਉਸ ਤੋਂ ਅੱਗੇ ਫਿਰ ਇਹਦੇ ਨਾਲ ਤਸ਼ੱਦਦ ਦੀ ਇੱਕ ਲੜੀ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਾਣੀ ਵਿੱਚ ਡੁੱਬਿਆ, ਪਰ ਰੱਬ ਨੇ ਔਖੀ ਘੜੀ ਤੋਂ ਬਚਾ ਦਿੱਤਾ, ਪਾਣੀ ਵਿੱਚ ਡੁੱਬਿਆ ਨਾ, ਰੁੱਖ ਤੋਂ ਥੱਲੇ ਸੱਟਿਆ, ਰੁੱਖ ਨੇ ਆਪਣੀ ਜਰਾਂ ਦਿਖਾਈ, ਇਹਨੂੰ ਸੱਟ ਨਾ ਲੱਗਣ ਦਿੱਤੀ, ਪਹਾੜ ਤੋਂ ਥੱਲੇ ਸੱਟਿਆ, ਪਹਾੜ ਅਡੋਲ ਸੀ, ਪ੍ਰਹਿਲਾਦ ਦਾ ਕੁਛ ਨਹੀਂ ਵਿਗੜਿਆ। ਅਤੇ ਜਿਸ ਵੇਲੇ ਅੱਗ ਦੀਆਂ ਲਪਟਾਂ ਵਿੱਚ ਬਿਠਾਉਣ ਲੱਗੇ, ਮੁੱਢ ਕਦੀਮਾ ਸੁਭਾਅ ਵਾਲੇ ਰੱਬ ਨੇ ਅੱਗ ਵਿੱਚੋਂ ਵੀ ਬਚਾ ਲਿਆ। ਜਦੋਂ ਪਾਣੀ ਤੋਂ, ਆ ਰੁੱਖ ਤੋਂ, ਦਰਖਤਾਂ ਤੋਂ, ਪਹਾੜਾਂ ਤੋਂ, ਅੱਗ ਤੋਂ ਬਚ ਗਿਆ, ਅਤੇ ਫਿਰ ਬਾਪ ਨੇ ਆਪਣੀ ਤਲਵਾਰ ਕੱਢ ਕੇ ਕਿਹਾ, ਕੌਣ ਹੈ ਤੈਨੂੰ ਬਚਾਉਣ ਵਾਲਾ, ਫਿਰ ਮੁੱਢ ਕਦੀਮਾ ਸੁਭਾਅ ਵਾਲਾ ਰੱਬ ਪ੍ਰਗਟ ਹੋਇਆ। ਕਹਿਣ ਲੱਗੇ ਪ੍ਰਹਿਲਾਦ ਤੋਂ ਨਾ ਪੁੱਛ, ਮੇਰੇ ਵੱਲ ਝਾਤੀ ਮਾਰ ਕੇ ਦੇਖ, ਮੈਂ ਤੈਨੂੰ ਦੱਸਣਾ ਵਾਂ ਕਿ ਪ੍ਰਹਿਲਾਦ ਨੂੰ ਬਚਾਉਣ ਵਾਲਾ ਕੌਣ ਹੈ। ਇਸ ਅੰਮ੍ਰਿਤ ਬਚਨ ਨੂੰ ਪੜ੍ਹੋ ਕਦੀ। ਕਹਿਣ ਲੱਗੇ ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੈ ਨਹੀਂ ਖਮ ਹੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆਂ ਸਭੇ ਬਿਗਾਰੇ। ਅਰਥ ਮੈਂ ਆਰੰਭ ਵਿੱਚ ਕਰ ਦਿੱਤੇ। ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮਗੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆਂ ਸਭੇ ਬਿਗਾਰੇ। ਰਾਮ ਨਾਮ ਜਪਵੋ ਕਰੇ, ਅਤੇ ਜਿਹੜਾ ਜਪਦਾ ਉਹਨੂੰ ਔਖੀ ਘੜੀ ਨਾ ਦੇਖਣ ਦੇਈ। ਰਾਮ ਨਾਮ ਜਪਵੋ ਕਰੇ, ਹਿਰਦੈ ਹਰਜੀ ਕੋ ਸਿਮਰਨ ਧਰੈ, ਬਸੁਦਾ ਬਸ ਕੀਨੀ ਸਭ ਰਾਜੈ, ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਹੁਣ ਔਖੀ ਘੜੀ ਨਾ ਦੇਖਣ ਦੇਈ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਨੇ ਆਪਣੀ ਸ਼ਕਤੀ ਆਪਣੀ ਮਾਇਆ ਹੀ ਫੇਰ ਦਿੱਤੀ। ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਅਤੇ ਉਸ ਵੇਲੇ ਬਚਨ ਹੁੰਦਾ, ਕਾੜ ਖੜਕ ਤਲਵਾਰ ਬਾਹਰ ਕੱਢ ਕੇ ਪਰਮਾਤਮਾ ਔਖੀ ਘੜੀ ਨਾ ਦੇਖਣ ਦਿੰਦਾ ਆਪਣੇ ਭਗਤਾਂ ਨੂੰ। ਕਾੜ ਖੜਕ ਕਾਲ ਪੈ ਕੋ ਪਿਓ, ਮੋਏ ਬਤਾਓ ਮੈਨੂੰ ਦੱਸ, ਜੋ ਤੋਏ ਰੱਖ ਹੈ ਕੌਣ ਹੈ ਤੈਨੂੰ ਰੱਖਣ ਵਾਲਾ। ਅਤੇ ਪ੍ਰਹਿਲਾਦ ਕਹਿੰਦਾ, ਮੇਰੇ ਤੋਂ ਨਹੀਂ, ਉਹ ਥੰਮ ਵਿੱਚੋਂ ਦੇਖ ਕੌਣ ਬੋਲਦਾ ਪਿਆ। ਪੀਤ ਪਿਤੰਬਰ ਤ੍ਰਿਭਵਨ ਧਣੀ, ਥੰਮ ਮੈਂ ਹਰ ਭਾਖ ਹੈ ਔਖੀ ਘੜੀ ਨਾ ਦੇਖਣ ਦੇਈ। ਹਰਨਾਕਸ਼ ਜਿਨ ਨਖੈ ਬਿਧਾਰਿਓ, ਸੁਰਨਰ ਕੀਏ ਸਨਾਥਾ, ਸੁਰਨਰ ਕੀਏ ਸਨਾਥਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਉਹ ਪਿਆਰਾ ਵਾਹਿਗੁਰੂ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਆਪ ਹੀ ਕਿਰਪਾਲਤਾ ਕਰਕੇ ਰੱਖਿਆ ਕਰਦੇ ਹਨ। ਹੁਣ ਉਹ ਭਗਤ ਅੰਦਰੋਂ ਕਿੰਨਾ ਕੁ ਜੁੜਿਆ ਹੈ, ਜੇ ਆਪਾਂ ਸਿਰਫ ਆਪਣੇ 'ਤੇ ਸ਼ਬਦ ਟੁਕਾਈਏ ਕਿ ਔਖੀ ਘੜੀ ਨਾ ਦੇਖਣ ਦੇਈ, ਪਰ ਅਗਲੀ ਤੋਂ ਕਦੀ ਭੁੱਲੀਏ ਨਾ। ਰਹਾਓ ਦੇ ਬਚਨ ਨੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਕੀ ਤੇਰਾ ਚਿੱਤ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵੀ ਜੁੜਿਆ। ਜਿਨ੍ਹਾਂ ਦੀ ਪਰਮਾਤਮਾ ਰਾਖੀ ਕਰਦੇ ਨੇ ਉਹਨਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਉਹਨਾਂ ਦਾ ਜੀਵਨ ਹੈ ਕਿ ਉਠਤ ਸੁਖੀਆ, ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ। ਉਹ ਭਗਤ ਜਨ ਕਹਿੰਦੇ ਨੇ, ਸਗਲ ਘਟਾਂ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਉਹਨਾਂ ਭਗਤਾਂ ਦੇ ਅੰਦਰ ਸੁੱਖ ਹੈ, ਅਤੇ ਸਾਈਂ ਔਖੀ ਘੜੀ ਕਿਵੇਂ ਦੇਖਣ ਦਏਗਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਅਤੇ ਕਿਉਂ ਪਾਇਆ ਜੀ? ਇੱਥੋਂ ਤੱਕ ਤਾਂ ਸਿਰਫ ਉਹਨਾਂ ਦੇ ਅੰਦਰ ਦਾ ਸੁੱਖ ਸੀ, ਕਿਉਂਕਿ ਉਠਦ ਸੁਖੀਆ, ਬੈਠਦ ਸੁਖੀਆ, ਭਉ ਨਹੀਂ ਲੱਗੈ ਜਾਂ ਐਸੇ ਬੁਝੀਆ। ਇਹ ਜਿਹਨੇ ਬੁੱਝ ਲਿਆ ਕਿ ਰਾਖਾਂ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਹਨੂੰ ਮੰਤਰ ਦ੍ਰਿੜ ਕਰਾ ਦਿੱਤਾ ਉਹਨੂੰ ਔਖੀ ਘੜੀ ਨਾ ਦੇਖਣ ਦੇਈ। ਉਹਨੂੰ ਪਰਮਾਤਮਾ ਵਾਹਿਗੁਰੂ ਆਪਣੇ ਸੇਵਕ ਨੂੰ ਔਖੀ ਘੜੀ ਨਹੀਂ ਕਦੀ ਦੇਖਣ ਦਿੰਦੇ। ਦੇਖੋ ਜ਼ਿੰਦਗੀ ਵਿੱਚ ਕਈ ਸਮੇਂ ਐਸੇ ਆਉਂਦੇ ਨੇ ਹਰ ਇਨਸਾਨ ਦੇ, ਜਦੋਂ ਪਰਿਵਾਰਕ ਤੌਰ 'ਤੇ ਵੀ, ਸੰਸਾਰਕ ਤੌਰ 'ਤੇ ਵੀ, ਅਤੇ ਪਰਮਾਰਥਕ ਤੌਰ 'ਤੇ ਵੀ ਕਈ ਵਾਰੀ ਉਲਝਣਾਂ ਆਉਂਦੀਆਂ ਨੇ, ਔਖੇ ਸਮੇਂ ਆਮ ਆਉਂਦੇ ਨੇ। ਹੁਣ ਵਾਹਿਗੁਰੂ ਆਪਣਿਆਂ ਦੀ ਕਿਵੇਂ ਰਖਵਾਲੀ ਕਰਦੇ ਨੇ? ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਾ ਤਰੁੱਠ ਕੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਸਾਨੂੰ ਸਮਝਾਉਣ ਲਈ ਕਿ ਪਰਮਾਤਮਾ ਆਪਣੇ ਸੇਵਕਾਂ ਦੀ, ਆਪਣੇ ਪਿਆਰਿਆਂ ਦੀ ਕਿਵੇਂ ਰੱਖਿਆ ਕਰਦੇ ਨੇ, ਔਖੀ ਘੜੀ ਵਿੱਚ ਕਿਵੇਂ ਉਹਨਾਂ ਦਾ ਸਾਥ ਪੈ ਦਿੰਦੇ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਕਈ ਵਾਰੀ ਆਪਣਾ ਮਨ ਡੋਲ ਜਾਂਦਾ ਹੈ ਕਿ ਇੰਨੇ ਲੋਕ ਮੇਰੇ ਵਿਰੋਧੀ, ਇੰਨੇ ਲੋਕ ਮੈਨੂੰ ਮਾਰਨ ਵਾਲੇ, ਅਤੇ ਵਾਹਿਗੁਰੂ ਇੰਨਿਆਂ ਵਿੱਚੋਂ ਮੈਨੂੰ ਕਿਵੇਂ ਬਚਾ ਲਏਗਾ? ਇਹ ਇਨਸਾਨ, ਇਹ ਤੇਰੇ ਆਪਣੇ ਮਨ ਦੇ ਖਿਆਲ ਨੇ, ਆਪਣੇ ਅੰਦਰ ਦੇ ਪੁਰਨੇ ਨੇ। ਪਰ ਉਹ ਪਰਮਾਤਮਾ ਜਦੋਂ ਮਿਹਰ ਦੇ ਘਰ ਵਿੱਚ ਆਉਂਦਾ ਹੈ ਤਾਂ ਕਰੋੜਾਂ ਦੁਸ਼ਮਣਾਂ ਵਿੱਚੋਂ ਵੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਪ੍ਰਸ਼ਨ ਕੀਤਾ ਗਿਆ ਵੀ ਕਿਵੇਂ? ਚਾਰ ਚੁਫੇਰੇ ਦੁਸ਼ਮਣ ਹੋਵੇ, ਚਾਰ ਚੁਫੇਰੇ ਮਾਰਨ ਵਾਲੇ ਹੋਣ, ਅਤੇ ਆਪਣਿਆਂ ਨੂੰ ਕਿਵੇਂ ਉਹ ਰੱਖ ਲੈਂਦਾ ਹੈ। ਅਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਆਪਣੇ ਮੁੱਖ ਵੱਲ ਕਦੀ ਤੂੰ ਝਾਤੀ ਮਾਰ। ਪਰਮਾਤਮਾ ਨੇ ਤੇਰੇ ਇਸ ਮੁੱਖ ਦੇ ਅੰਦਰ 32 ਕਠੋਰ ਦੰਦ ਪੈਦਾ ਕੀਤੇ, 30-32 ਕਠੋਰ ਦੰਦ ਨੇ, ਅਤੇ ਇਹਨਾਂ ਦੰਦਾਂ ਵਿੱਚ ਇੰਨੀ ਕੁ ਸ਼ਕਤੀ, ਇੰਨੀ ਤਾਕਤ ਰੱਬ ਨੇ ਭਰ ਦਿੱਤੀ। ਕਰੜੇ ਤੋਂ ਕਰੜਾ ਭੋਜਨ ਆਪਣੇ ਦੰਦਾਂ ਦੇ ਨਾਲ ਇਨਸਾਨ ਚਬਾ ਲੈਂਦਾ। ਬਦਾਮ ਦੀਆਂ ਉੱਪਰ ਵਾਲੇ ਛਿਲਕੇ ਜਿਹੜੇ ਨੇ ਉਹਨੂੰ ਦੰਦਾਂ ਨਾਲ ਲੋਕ ਤੋੜਦੇ ਨੇ, ਅਖਰੋਟ ਦੇ ਕਰੜੇ ਟੁਕੜੇ ਜਿਹੜੇ ਉੱਪਰ ਵਾਲਾ ਛਿਲਕਾ ਉਹਨੂੰ ਤੋੜ ਦਿੰਦੇ ਨੇ ਦੰਦਾਂ ਨਾਲ, ਲੋਕ ਪੱਥਰ ਨੂੰ ਵੀ ਚਬਾਉਣ ਦਾ ਦੰਦਾਂ ਨਾਲ ਯਤਨ ਕਰਦੇ ਨੇ। ਦੰਦ ਹਰ ਕਠੋਰ ਤੋਂ ਕਠੋਰ ਚੀਜ਼ ਨੂੰ ਦਲ ਦਿੰਦੇ ਨੇ, ਕੱਟ ਦਿੰਦੇ ਨੇ, ਪਰ ਕਦੀ ਆਪਣੇ ਮੁੱਖ ਵੱਲ ਝਾਤੀ ਮਾਰ ਕੇ ਦੇਖ, ਤੇਰੇ 32 ਦੰਦਾਂ ਦੇ ਐਨ ਦਰਮਿਆਨ ਵਿਚਕਾਰ ਪਰਮਾਤਮਾ ਨੇ ਕੇਵਲ ਇੱਕ ਜੀਭ ਪੈਦਾ ਕੀਤੀ ਹੈ। ਸਮਝਿਓ, ਔਖੀ ਘੜੀ ਨਾ ਦੇਖਣ ਦੇਈ, ਇੱਕ ਜੀਭ ਪਰਮਾਤਮਾ ਨੇ 32 ਦੰਦਾਂ ਦੇ ਐਨ ਦਰਮਿਆਨ ਗਲੇ ਵਿੱਚ ਫਿੱਟ ਕਰ ਦਿੱਤੀ। ਹੁਣ ਇਸ ਜੀਭ ਦਾ ਕੰਮ ਕੀ ਹੈ? ਇਹ ਦੋ ਕੰਮ ਕਰਦੀ ਹੈ। ਅੱਖਾਂ ਨਾਲ ਦੋਵਾਂ ਨਾਲ ਆਪਾਂ ਦੇਖਦੇ ਹਾਂ ਸਿਰਫ ਇੱਕ, ਕੰਨ ਦੋ ਨੇ ਸਿਰਫ ਸੁਣਦੇ ਹਾਂ, ਪਰ ਜੀਵ ਇੱਕ ਇੱਕ ਕਰਮ ਦੋ ਕਰਦੀ ਹੈ। ਜੀਵ ਬੋਲਦੀ ਵੀ ਹੈ, ਅਤੇ ਜੀਵ ਸੰਸਾਰ ਦੇ ਪਦਾਰਥਾਂ ਦਾ ਭੋਜਨ ਦਾ ਰਸ ਵੀ ਚੱਖਦੀ। ਜਦੋਂ ਆਪਾਂ ਬੋਲਦੇ ਹਾਂ ਤਾਂ ਅਨੇਕਾਂ ਭਾਸ਼ਾ ਦੇ ਸ਼ਬਦ ਐਸੇ ਨੇ ਜਿਹੜੇ ਸਾਡੇ ਜੀਭ ਅਤੇ ਦੰਦਾਂ ਦੇ ਸੁਮੇਲ ਨਾਲ ਪੈਦਾ ਹੁੰਦੇ, ਜਿਹਨੂੰ ਦੰਤੀ ਸ਼ਬਦ ਵੀ ਆਪਾਂ ਵਰਤਨੇ। ਹੁਣ ਜੀਭ ਜਦੋਂ ਪ੍ਰਸ਼ਾਦਾ ਛਕਦੇ ਨੇ, ਦੰਦ ਭੋਜਨ ਨੂੰ ਚਬਾਉਂਦੇ ਨੇ, ਜੀਭ ਉਸ ਚਬਾਏ ਹੋਏ ਭੋਜਨ ਦਾ ਸਵਾਦ ਲੈਂਦੀ ਏ। ਜਦੋਂ ਅਸੀਂ ਬੋਲਨੇ ਪਏ ਹਾਂ ਤਾਂ ਸਾਡੀ ਜੇਬਾਂ ਵਾਰ ਵਾਰ ਮੁੱਖ ਦੇ ਆਲੇ ਵਿੱਚ ਘੁੰਮਦੀ ਏ। ਪਰ ਗੁਰੂ ਰਾਮਦਾਸ ਕਹਿੰਦੇ ਨੇ, ਸਿੱਖਾ ਸਵੇਰ ਤੋਂ ਸ਼ਾਮ ਤੱਕ ਤੂੰ ਬੋਲਣਾ, ਭੋਜਨ ਤੂੰ ਛਕਣਾ। ਭੋਜਨ ਨੂੰ ਦੰਦ ਚਬਾਉਂਦੇ ਨੇ, ਪਰ ਜਦੋਂ ਜੀਭ ਰਸ ਮਾਣਦੀ ਏ, ਇੰਨੇ ਕਠੋਰ ਦੰਦ ਹਰ ਚੀਜ਼ ਨੂੰ ਕੱਟਦੇ ਪਏ ਨੇ, ਪਰ 32 ਦੰਦਾਂ ਵਿੱਚ ਪਰਮਾਤਮਾ ਤੇਰੀ ਜੀਭ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਕਦੀ ਦੰਦ ਕੱਟਦੇ ਨੇ ਇਸ ਜੀਭ ਨੂੰ? ਬਿਲਕੁਲ ਨਹੀਂ। ਹਜ਼ੂਰ ਕਹਿੰਦੇ ਨੇ, ਲੋਕੋ ਦੇਖੋ ਕਿ ਜਿਵੇਂ 32 ਦੰਦਾਂ ਦੇ ਵਿੱਚ ਪਰਮਾਤਮਾ ਜੀਭ ਦੀ ਹਿਫਾਜ਼ਤ ਕਰੀ ਬੈਠਾ, ਇਸੇ ਤਰ੍ਹਾਂ ਭਰੋਸਾ ਕਰ, ਲੱਖਾਂ ਦੁਸ਼ਮਣ ਤੈਨੂੰ ਮਾਰਨ ਵਾਸਤੇ ਆ ਜਾਣ, ਜੇ ਸਾਈਂ ਰੱਖਣ ਵਾਲਾ ਹੈ ਤੇ ਲੱਖਾਂ ਦੁਸ਼ਮਣਾਂ ਵਿੱਚੋਂ ਇਸ ਤਰ੍ਹਾਂ ਬਚਾ ਕੇ ਲੈ ਜਾਏਗਾ ਜਿਵੇਂ 32 ਦੰਦਾਂ ਵਿੱਚੋਂ ਜੀਭ ਨੂੰ ਬਚਾ ਲਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਗੁਰਮੁਖੋ ਤੁਸੀਂ ਤਵੱਜੋ ਦਿਓ, ਅਸੀਂ ਬਚਨ ਪੜ੍ਹਨੇ ਆ। ਜੈਸੇ ਕਾਤੀ 30-32 ਹੈ, ਗੁਰੂ ਰਾਮਦਾਸ ਕਿਰਪਾਲੂ ਜੀ, ਜੈਸੇ ਕਾਤੀ 30-32 ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ। ਕਹਿਣ ਲੱਗੇ ਜਿਵੇਂ ਪਰਮਾਤਮਾ ਇਹਨਾਂ 32 ਦੰਦਾਂ ਦੇ ਵਿੱਚੋਂ ਰਸਨਾ ਨੂੰ ਬਚਾ ਕੇ ਰੱਖੀ ਬੈਠਾ ਹੈ। ਜੇ ਕੋਈ ਸਮਝੇ ਜੀ ਇਹ ਜੀਭ ਦੀ ਚਲਾਕੀ ਹੈ, ਇਹ ਦੰਦ ਜਿਹੜੇ ਨੇ ਇਹਦੀ ਰਖਵਾਲੀ ਕਰਦੇ ਨੇ, ਸਾਹਿਬ ਕਹਿਣ ਲੱਗੇ ਨਹੀਂ, ਨਾ ਜੀਭ ਦੀ ਚਲਾਕੀ ਨਾ ਦੰਦਾਂ ਦੀ ਹਿਫਾਜ਼ਤ, ਇਹ ਤਾਂ ਰੱਬ ਦੀ ਆਪਣੀ ਬਣਾਈ ਖੇਡ ਹੈ। ਇਸੇ ਬਚਨ ਦੀ ਵਿਆਖਿਆ ਮੇਰੇ ਕਲਗੀਧਰ ਸਵਾਮੀ ਜੀ ਕਰਦੇ ਨੇ ਅਤੇ ਕਹਿੰਦੇ ਨੇ, ਜਿਸ ਨੂੰ ਸਾਜਨ ਰਾਖ ਸੀ ਔਖੀ ਘੜੀ ਨਾ ਦੇਖਣ ਦੇਈ, ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਵਨ ਵਿਚਾਰ, ਸਵੈ ਨਹਿ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ ਪਰਮਾਤਮਾ ਇਹਨਾਂ 32 ਦੰਦਾਂ ਵਿੱਚ ਜੀਭ ਨੂੰ ਕੱਟਣ ਨਹੀਂ ਦਿੰਦਾ, ਇਸੇ ਤਰ੍ਹਾਂ ਚੇਤੇ ਰੱਖ ਜਿਹੜੇ ਸਾਈਂ ਨਾਲ ਜੁੜ ਗਏ ਉਹਨਾਂ ਨੂੰ ਦੁਸ਼ਮਣਾਂ ਵਿੱਚ ਵੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਕੱਲ੍ਹ ਇੱਕ ਅਰਜ਼ ਕੀਤੀ ਸੀ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜ਼ਫਰਨਾਮਾ ਲਿਖਦੇ ਨੇ, ਉਹਦੇ ਵਿੱਚ ਔਰੰਗਜ਼ੇਬ ਨੂੰ ਜਦੋਂ ਸੰਬੋਧਨ ਕਰਦੇ ਨੇ ਅਤੇ ਪਰਮਾਤਮਾ 'ਤੇ ਭਰੋਸਾ, ਵਾਹਿਗੁਰੂ ਜੀ 'ਤੇ ਯਕੀਨ ਕਰਕੇ ਇੰਨੀਆਂ ਉਦਾਹਰਨਾਂ ਸਾਨੂੰ ਦਿੰਦੇ ਨੇ ਸਮਝਾਉਣ ਲਈ, ਸਿੱਖਾ ਤੂੰ ਰੱਬ 'ਤੇ ਭਰੋਸਾ ਕਰੀ। ਕਿਉਂਕਿ ਦਮਦਮਾ ਸਾਹਿਬ ਜਦੋਂ ਪਹੁੰਚੇ ਨੇ, ਕਿਸੇ ਨੇ ਸ਼ਬਦ ਇਹ ਵੀ ਕਹਿ ਸਨ, ਫਕੀਰ ਨੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ। ਜਦੋਂ ਸ਼ਬਦ ਕਹਿ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਅਤੇ ਅੱਗੋਂ ਆਵਾਜ਼ ਆਈ ਸੀ, ਨਹੀਂ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਪਰਮਾਤਮਾ ਮੇਰੇ ਰੱਬ ਮੇਰੇ ਨਾਲ ਹੈ। ਉਹਨਾਂ ਨੇ ਇੱਕ ਬਖਸ਼ਿਸ਼ ਭਰਿਆ ਬਚਨ ਕੀਤਾ, ਔਖੀ ਘੜੀ ਨਾ ਦੇਖਣ ਦੇਈ। ਹਜ਼ੂਰ ਮੇਰ ਕਰਦੇ ਨੇ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ। ਇਹ ਸ਼ੇਰ ਹੈ ਸਾਹਿਬ ਦਾ, ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ। ਇਹ ਔਰੰਗਜ਼ੇਬ ਕਿਹੜੇ ਭੁਲੇਖੇ ਵਿੱਚ ਤੂੰ ਤੁਰਿਆ ਫਿਰਨਾ, ਚੇਤੇ ਰੱਖੀ ਜਿਸ ਨੇ ਸ਼ੇਰ ਦਾ ਸਹਾਰਾ ਲੈ ਲਿਆ ਹੋਵੇ। ਕਸੇ ਪੁਸ਼ਤ ਉਪਦਤ ਪਸੇ ਸ਼ੇਰੇ ਨਰ। ਜੋ ਸ਼ੇਰ ਬਹਾਦਰ ਦੀ ਗਾਰ ਵੀ ਚਲਾ ਜਾਏ ਉਹਦੇ ਸਾਹਮਣੇ ਆ ਕੇ ਬੱਕਰੀ ਕਦੀ ਵੰਗਾਰ ਨਹੀਂ ਸਕਦੀ। ਔਖੀ ਘੜੀ ਨਾ ਦੇਖਣ ਦੇਈ ਜਿਹੜਾ ਏਡੇ ਸਮਰੱਥ ਪ੍ਰਭੂ ਦੀ ਸ਼ਰਨ ਵੀ ਚਲਾ ਜਾਏ। ਕਹਿਣ ਲੱਗੇ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ ਨਾ ਗੀਰਦ ਬੂਜੋ, ਬੂਜੋ ਦਾ ਅਖਰੀ ਅਰਥ ਬੱਕਰੀ, ਮੇਸ਼ੋ ਮੇਸ਼ੋ ਦਾ ਅਖਰੀ ਅਰਥ ਹੈ ਭੇਡ, ਆਹੂ ਦਾ ਅਖਰੀ ਅਰਥ ਹੈ ਖਿਰਨ। ਔਰੰਗਜ਼ੇਬ ਜੋ ਸ਼ੇਰ ਦੀ ਸ਼ਰਨ ਵੀ ਚਲਾ ਜਾਏ ਉਹਦੇ ਸਾਹਮਣੇ ਬੱਕਰੀ, ਉਹਦੇ ਸਾਹਮਣੇ ਭੇਡ, ਉਹਦੇ ਸਾਹਮਣੇ ਹਿਰਨ, ਕਦੀ ਵੀ ਆ ਕੇ ਆਪਣਾ ਆਪ ਵੰਗਾਰ ਨਹੀਂ ਸਕਦੇ। ਤੂੰ ਕਾਹਦਾ ਮਾਣ ਪਿਆ ਕਰਨਾ, ਮੈਂ ਤਾਂ ਰੱਬ ਸ਼ੇਰ ਸ਼ਰਨ ਲਈ ਹੈ ਉਸ ਦੀ, ਤੇਰੇ ਵਰਗੀਆਂ ਬੱਕਰੀਆਂ ਤਾਂ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੀਆਂ। ਕਦੀ ਤੱਕੋ, ਇਹ ਪਰਮਾਤਮਾ 'ਤੇ ਭਰੋਸਾ ਹੈ, ਸਾਈਂ 'ਤੇ ਯਕੀਨ ਹੈ। ਅਤੇ ਮੈਂ ਜਿਹੜੀ ਬੇਨਤੀ ਕਰਨਾ ਪਿਆ, ਆਪਣੇ 'ਤੇ ਮੁਸੀਬਤ ਪੀੜਾ ਆਉਂਦੀ ਹੈ, ਕਈ ਵਾਰੀ ਆਪਣਾ ਅੰਦਰ ਦਹਿਲ ਜਾਂਦਾ ਹੈ ਕਿ ਪਰਮਾਤਮਾ ਪਤਾ ਨਹੀਂ ਸਾਡੀ ਰਾਖੀ ਕਰੇ ਕਿ ਨਾ। ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਮਿਹਰ ਕਰਕੇ ਬੜੇ ਬਚਨ ਐਸੇ ਕਹੇ ਨੇ, ਕਹਿੰਦੇ ਨੇ ਪਿਆਰਿਆ ਜਿਸ ਦਾ ਮਾਲਕ ਸਭ ਤੋਂ ਵੱਡਾ ਹੈ ਨਾ, ਉਹਨੂੰ ਔਖੀ ਘੜੀ ਦੇਖਣ ਨਹੀਂ ਦਿੰਦਾ, ਉਹਦਾ ਬਿਰਧ ਹੈ, ਉਹਦਾ ਸੰਭਾਲ ਸੁਭਾਖ ਹੈ। ਪਿਛਲੇ ਦਿਨੀ ਇੱਕ ਬਹੁਤ ਸੋਹਣੀ ਮੇਰੇ ਸਾਹਮਣੇ ਘਟਨਾ ਆਈ, ਸ਼ਾਇਦ ਆਪ ਜੀ ਨੂੰ ਗੁਰਮੁਖ ਵਿਦਵਾਨ ਮਸਕੀਨ ਸਾਹਿਬ ਸਾਲਾਂ ਬੱਧੀ ਇਸ ਅਸਥਾਨ 'ਤੇ ਕਥਾ ਕਰਦੇ ਰਹੇ ਨੇ। ਭਾਵਨਾ ਵਾਲੇ ਜਿਤਨਾ ਮਰਜ਼ੀ ਕੋਈ ਜ਼ੋਰ ਮਾਰੀ ਜਾਏ, ਜੋ ਉਹ ਸਨ ਉਹ ਹੀ ਸਨ। ਉਹਨਾਂ ਦਾ ਆਪਣਾ ਸੁਭਾਅ, ਆਪਣਾ ਜੀਵਨ, ਆਪਣਾ ਉਹਨਾਂ ਦੀ ਗੱਲ ਕਹਿਣ ਦਾ ਢੰਗ ਸੀ। ਸ਼ਾਇਦ ਉਹਨਾਂ ਨੇ ਵੀ ਇਹ ਗੱਲ ਕੋਟ ਕੀਤੀ ਹੋਵੇ। ਇੱਕ ਅੰਗਰੇਜ਼ ਵਿਦਵਾਨ ਨੇ ਬੜੀ ਸੋਹਣੇ ਆਪਣੇ ਜੀਵਨ ਦਾ ਇੱਕ ਸੁਪਨਾ ਲਿਖਿਆ ਹੈ ਕਿ ਪਰਮਾਤਮਾ ਆਪਣਿਆਂ ਨੂੰ ਔਖੇ ਵੇਲੇ ਕਿਵੇਂ ਬਚਾਉਂਦਾ ਹੈ। ਉਹ ਲਿਖਦਾ ਹੈ ਕਿ ਇੱਕ ਰਾਤ ਮੈਂ ਸੁੱਤਾ ਵਾਂ ਅਤੇ ਸੁੱਤਿਆਂ ਹੋਇਆਂ ਮੈਨੂੰ ਆਪਣੀ ਜ਼ਿੰਦਗੀ ਦਾ ਸੁਪਨਾ ਆਇਆ ਹੈ, ਮੇਰਾ ਜੀਵਨ ਇੱਕ ਸੁਪਨਾ ਹੈ। ਅਤੇ ਮੈਂ ਸੁਪਨੇ ਵਿੱਚ ਕੀ ਦੇਖਣਾ ਵਾਂ ਕਿ ਸਮੁੰਦਰ ਦੇ ਬੀਚ, ਸਮੁੰਦਰ ਦੇ ਕਿਨਾਰੇ ਮੈਂ ਤੁਰਿਆ ਜਾਂਦਾ ਵਾਂ। ਅਤੇ ਮੇਰੀ ਜ਼ਿੰਦਗੀ ਦੇ ਸੁਪਨੇ ਵਿੱਚ ਮੇਰੇ ਜੀਵਨ ਦੇ ਨਾਲ ਪਰਮਾਤਮਾ ਵੀ ਮੇਰੇ ਨਾਲ ਚੱਲਿਆ ਹੈ। ਇਸ ਸ਼ਬਦ ਵੱਲ ਧਿਆਨ ਦੇਣਾ। ਕਹਿਣ ਲੱਗਾ ਮੈਂ ਉਸ ਰੇਤ ਉੱਤੇ ਤੁਰਿਆ ਜਾਂਦਾ ਅਤੇ ਪਰਮਾਤਮਾ ਵੀ, ਰੱਬ ਵੀ, ਗੋਡ ਵੀ, ਲਾਰਡ ਵੀ ਮੇਰੇ ਨਾਲ ਤੁਰਿਆ ਜਾਂਦਾ। ਇੱਕ ਪੈਰਾਂ ਦੇ ਨਿਸ਼ਾਨ ਰੇਤ ਉੱਤੇ ਮੇਰੇ ਨੇ ਅਤੇ ਇੱਕ ਪੈਰਾਂ ਦੇ ਨਿਸ਼ਾਨ ਮੇਰੇ ਪਰਮਾਤਮਾ ਦੇ ਨੇ, ਰੱਬ ਦੇ ਨੇ। ਕਹਿੰਦੇ ਨੇ ਮੈਂ ਕਾਫੀ ਸਬਰ ਕੀਤਾ ਅਤੇ ਸੁਪਨੇ ਵਿੱਚ ਪਿੱਛੇ ਝਾਤੀ ਮਾਰ ਕੇ ਜਦੋਂ ਆਪਣੀ ਜ਼ਿੰਦਗੀ ਦੇ ਕੁਝ ਪੜਾਂ ਦੇਖੇ ਤਾਂ ਮੇਰੇ ਮਨ ਨੂੰ ਥੋੜ੍ਹਾ ਜਿਹਾ ਖੇਦ ਹੋਇਆ ਕਿ ਜਿਹੜੇ ਜ਼ਿੰਦਗੀ ਦੇ ਪੜਾਵਾਂ ਵਿੱਚ ਮੇਰੇ 'ਤੇ ਅੱਤ ਦੀ ਮੁਸੀਬਤ, ਅੱਤ ਦੀ ਭੀੜਾਂ, ਅੱਤ ਦੀ ਮੁਸ਼ਕਲ ਪਈ ਸੀ, ਉੱਥੇ ਕੇਵਲ ਮੇਰੇ ਪੈਰਾਂ ਦੇ ਨਿਸ਼ਾਨ ਨੇ, ਰੱਬ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਉਹ ਮੁਸੀਬਤ ਵਿੱਚ ਮਿਟ ਗਏ, ਉਹ ਨਜ਼ਰ ਹੀ ਨਹੀਂ ਆਏ। ਫਿਰ ਸਮਝਣਾ। ਕਹਿਣ ਲੱਗਾ ਮੇਰੀ ਜ਼ਿੰਦਗੀ ਇੱਕ ਸੁਪਨਾ ਹੈ, ਮੈਂ ਆਪਣੀ ਜ਼ਿੰਦਗੀ ਨੂੰ ਸੁਪਨੇ ਵੀ ਦੇਖਿਆ ਕਿ ਪਰਮਾਤਮਾ ਮੇਰੇ ਨਾਲ ਚੱਲਦਾ, ਮੇਰੇ ਪੈਰਾਂ ਦੇ ਨਿਸ਼ਾਨ ਨਾਲ ਪਰਮਾਤਮਾ ਦੇ ਪੈਰਾਂ ਦੇ ਨਿਸ਼ਾਨ ਨੇ। ਅਤੇ ਜ਼ਿੰਦਗੀ ਵਿੱਚ ਜਿਸ ਥਾਂ 'ਤੇ ਮੇਰੇ 'ਤੇ ਮੁਸੀਬਤ ਪਈ, ਭੀੜਾ ਪਈ, ਉਸ ਵੇਲੇ ਕੇਵਲ ਮੇਰੇ ਪੈਰਾਂ ਦੇ ਨਿਸ਼ਾਨ ਰਹਿ ਗਏ, ਰੱਬ ਦੇ ਪੈਰਾਂ ਦੇ ਨਿਸ਼ਾਨ ਨਹੀਂ ਸਨ, ਪਰਮਾਤਮਾ ਦੇ ਪਦ 'ਚ ਨਹੀਂ। ਕਹਿੰਦਾ ਮੈਂ ਪਰਮਾਤਮਾ ਨੂੰ ਉਸ ਵੇਲੇ ਮੁਖਾਤਬ ਕਰਕੇ ਕਿਹਾ ਕਿ ਇਹ ਲਾਰਡ, ਹੇ ਪ੍ਰਭੂ, ਹੇ ਪਰਮ ਪਿਤਾ ਕਿਰਪਾਲੂ, ਤੁਸੀਂ ਮੇਰੀ ਜ਼ਿੰਦਗੀ ਦੇ ਹਰ ਪੜਾਅ ਨਾਲ ਚੱਲਣ ਦਾ ਇੱਕ ਵਾਅਦਾ ਮੇਰੇ ਨਾਲ ਕੀਤਾ ਸੀ, ਮੈਨੂੰ ਇਹ ਬਚਨ ਕੀਤਾ ਸੀ, ਮੈਂ ਤੇਰੀ ਜ਼ਿੰਦਗੀ ਦੇ ਹਰ ਕਦਮ ਨਾਲ ਆਪਣਾ ਕਦਮ ਮਿਲਾਵਾਂਗਾ। ਕਹਿਣ ਲੱਗੇ ਮੈਨੂੰ ਇੱਕ ਖੇਦ ਹੈ। ਪਰਮਾਤਮਾ ਪੁੱਛਦਾ ਦੱਸ ਖੇਦ ਕਾਹਦਾ। ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਜਦੋਂ ਪੈਰਾਂ ਦੇ ਚਿੰਨ੍ਹ ਦੇਖਣਾ ਵਾਂ, ਸੁੱਖ ਵੇਲੇ ਤਾਂ ਦੋ ਦੋ ਪੈਰਾਂ ਦੇ ਨਿਸ਼ਾਨ ਨੇ ਮੇਰੇ ਅਤੇ ਤੇਰੇ ਇਕੱਠੇ ਨੇ, ਅਤੇ ਜਦੋਂ ਮੁਸੀਬਤ ਆਈ, ਭੀੜਾ ਆਈ, ਦੁੱਖ ਆਇਆ ਉਦੋਂ ਕੇਵਲ ਮੇਰੇ ਪੈਰਾਂ ਦੇ ਨਿਸ਼ਾਨ ਰਹਿ ਗਏ, ਮੁਸੀਬਤ ਵੇਲੇ ਤਾਂ ਤੂੰ ਵੀ ਮੇਰਾ ਸਾਥ ਛੱਡ ਗਿਆ, ਉਦੋਂ ਪੀੜਾ ਪੈ ਗਈ, ਤੇਰੇ ਪੈਰਾਂ ਦੇ ਨਿਸ਼ਾਨ ਨਹੀਂ। ਰੱਬ ਹੱਸ ਪਿਆ, ਪਰਮਾਤਮਾ ਖਿੜ ਖੜਾ ਕੇ ਹੱਸਿਆ, ਕਹਿਣ ਲੱਗਾ ਇਹ ਮੇਰੇ ਪਿਆਰੇ ਬੱਚੇ, ਇਹ ਮੇਰੇ ਪਿਆਰੇ ਬੱਚੇ, ਤੂੰ ਇਸ ਗੱਲ ਨੂੰ ਕਹਿਣ ਤੋਂ ਪਹਿਲਾਂ ਮੇਰੀ ਗੱਲ ਸੁਣ। ਤੂੰ ਕਹਿੰਦਾ ਵੀ ਤੁਸੀਂ ਮੁਸੀਬਤ ਵੇਲੇ ਮੇਰਾ ਸਾਥ ਛੱਡ ਗਿਆ, ਅਤੇ ਉਦਾਹਰਨ ਸਿਰਫ ਦੇਣਾ ਪਿਆ, ਤੇਰੇ ਪੈਰਾਂ ਦੇ ਨਿਸ਼ਾਨ ਨੇ ਮੇਰੇ ਪੈਰਾਂ ਦੇ ਨਿਸ਼ਾਨ ਨਹੀਂ। ਇਹ ਮੇਰੇ ਬੱਚੇ, ਤੇਰੀ ਜ਼ਿੰਦਗੀ ਦੇ ਜਿਸ ਪੜਾਅ ਦੇ ਵਿੱਚ ਅੱਤ ਦਾ ਦੁੱਖ ਆਇਆ, ਉਹ ਤੇਰੇ ਪੈਰਾਂ ਦੇ ਨਿਸ਼ਾਨ ਨਹੀਂ, ਉਹ ਅਸਲ ਵਿੱਚ ਮੇਰੇ ਪੈਰਾਂ ਦੇ ਨਿਸ਼ਾਨ। ਕਹਿਣ ਲੱਗਾ ਪਰਮਾਤਮਾ ਤੇਰੇ ਪੈਰਾਂ ਦੇ ਨਿਸ਼ਾਨ ਚਾਹੀਦੇ ਤਾਂ ਮੈਨੂੰ ਦਿਸਦੇ ਨੇ, ਮੇਰੇ ਪੈਰਾਂ ਦੇ ਨਿਸ਼ਾਨ ਨੇ, ਸਫ਼ਰ ਮੈਂ ਕੀਤਾ ਜੀਵਨ ਦਾ, ਮੁਸੀਬਤ ਵਿੱਚ ਮੇਰੇ ਪੈਰ ਨੇ। ਪਰਮਾਤਮਾ ਫਿਰ ਕਹਿੰਦਾ ਹੱਸ ਕੇ, ਤੇਰੇ ਨਹੀਂ, ਅਸਲ ਵਿੱਚ ਉਹ ਮੇਰੇ ਨੇ। ਕਹਿਣ ਲੱਗਾ ਫਿਰ ਮੇਰੇ ਨਿਸ਼ਾਨ ਪੈਰਾਂ ਦੇ ਕਿੱਥੇ ਗਏ? ਕਹਿਣ ਲੱਗੇ ਬੇਟਾ, ਜਦੋਂ ਤੇਰੇ 'ਤੇ ਮੁਸੀਬਤ ਪੈਂਦੀ ਸੀ, ਮੈਂ ਤੈਨੂੰ ਆਪਣੀ ਗੋਦ ਚੁੱਕ ਲੈਂਦਾ ਸਾਂ, ਗੋਦ ਚੁੱਕਿਆ ਹੋਇਆਂ ਦੇ ਪੈਰਾਂ ਦੇ ਨਿਸ਼ਾਨ ਨਹੀਂ ਹੁੰਦੇ। ਮੈਂ ਤੈਨੂੰ ਆਪਣੀ ਗੋਦ ਚੁੱਕਿਆ ਹੈ, ਮੈਂ ਆਪਣੀ ਗੋਦੀ ਵੀ ਚੁੱਕਿਆ ਤੈਨੂੰ, ਅਤੇ ਤੂੰ ਕਹਿ ਰਿਹਾ ਮੇਰੇ ਪੈਰਾਂ ਦੇ ਨਿਸ਼ਾਨ ਨੇ ਰੱਬ ਦੇ ਨੇ। ਨਹੀਂ ਬੇਟਾ, ਜਦੋਂ ਮੁਸੀਬਤ ਪਈ ਮੈਂ ਤੈਨੂੰ ਕੈਰੀ ਕਰ ਲਿਆ ਸੀ, ਮੈਂ ਤੈਨੂੰ ਚੁੱਕ ਲਿਆ ਸੀ, ਅਤੇ ਜਿਹਨੂੰ ਗੋਦ ਵੀ ਚੁੱਕ ਲਈਏ ਉਹਦੇ ਪੈਰਾਂ ਦੇ ਨਿਸ਼ਾਨ ਕਿੱਥੇ? ਕਦੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਾਈ ਗੁਰਦਾਸ ਜੀ ਦਾ ਉਹ ਕਵਿਤ ਪੜ੍ਹੋ, ਕਹਿਣ ਲੱਗੇ ਜਿਨ੍ਹਾਂ ਨੂੰ ਰੱਬ ਨੇ ਗੋਦੀ ਵਿੱਚ ਚੁੱਕਿਆ, ਭਾਵੇਂ ਉਦਾਹਰਨਾਂ ਪੁਰਾਣਕ ਨੇ। ਇੱਕ ਮੈਂ ਇੱਥੇ ਹੋਰ ਬੇਨਤੀ ਆਪ ਦੇ ਸਮਕਸ਼ ਕਰਦਿਆਂ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀਆਂ ਵੀ ਸਾਖੀਆਂ ਆਈਆਂ ਨੇ ਉਹਨੂੰ ਆਪਾਂ ਤਰਕ ਕੁਤਰਕ ਨਾ ਕਰੀਏ। ਅੱਜ ਜਦੋਂ ਕਦੀ ਸਾਖੀ ਇਹ ਚੱਲਦੀ ਹੈ ਤਾਂ ਅਸੀਂ ਕਹਿੰਦੇ ਹਾਂ ਦੇਖੋ ਜੀ ਫਲਾਣੇ ਮਤ ਦੀਆਂ ਗੱਲਾਂ ਕਰੀ ਜਾਂਦੇ ਨੇ, ਉਸ ਵੇਲੇ ਮਨ ਕਹਿੰਦਾ ਹੈ ਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ, ਇਹ ਸਿੱਖ ਤੇਰੇ ਤੋਂ ਸਿਆਣਾ ਨਹੀਂ ਬਣ ਗਿਆ, ਤੁਸੀਂ ਕਿਰਪਾ ਕਰਕੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਕਹਿ ਕੇ ਗਏ ਰਾਮ ਜਪੋ ਜੀ, ਐਸੇ ਐਸੇ ਭਾਵੇਂ ਕਬੀਰ ਜੀ ਦਾ ਸ਼ਬਦ ਹੈ ਪਰ ਅੰਕਿਤ ਤਾਂ ਗੁਰੂ ਅਰਜਨ ਸਾਹਿਬ ਨੇ ਕੀਤਾ ਨਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸ਼ੇ। ਹੁਣ ਸਾਖੀ ਉਸ ਨੂੰ ਸੁਣ ਕੇ ਆਪਾਂ ਚੱਲਣਾ ਹੈ। ਇੱਕ ਮੈਂ ਸ਼ਬਦ ਆਪ ਜੀ ਦੇ ਸਮਕਸ਼ ਪੂਰਨ ਰੱਖਣਾ, ਰਾਗ ਸੋਰਠ ਹੈ, ਸ਼ਬਦ ਧੰਨ ਗੁਰੂ ਤੇਗ ਬਹਾਦਰ ਨੌਵੇਂ ਗੁਰਦੇਵ, ਜਿਨ੍ਹਾਂ ਨੂੰ ਚੇਤੇ ਕਰੀਏ ਸਭ ਥਾਈਂ ਸਹਾਇਤਾ ਕਰਦੇ, ਉਹਨਾਂ ਦਾ ਅੰਮ੍ਰਿਤ ਬਚਨ ਹੈ। ਉਸ ਅੰਮ੍ਰਿਤ ਬਚਨ ਦੇ ਹਰ ਇੱਕ ਪਦੇ ਵਿੱਚ ਪਹਿਲਾਂ ਸਾਖੀ ਦੀ ਗੱਲ ਕੀਤੀ ਅਤੇ ਸਾਖੀ ਤੋਂ ਬਾਅਦ ਸਾਨੂੰ ਚੱਲਣ ਦੀ ਹਦਾਇਤ ਕੀਤੀ। ਉਹ ਸ਼ਬਦ ਆਉਂਦਾ ਹੈ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੁਣ ਇਹਦਾ ਮਤਲਬ ਮਨ ਰੇ ਦਾ ਭਾਵ ਹੈ ਕਿ ਸਾਖੀ ਪੜ੍ਹਨ ਵਾਲਿਆਂ ਇਹ ਦੂਜੇ ਨੂੰ ਸੁਣਾਈ ਨਾ, ਸਾਖੀ ਸੁਣ ਕੇ ਤੂੰ ਵਿਚਾਰ ਕਰ ਕਿ ਪਰਮਾਤਮਾ ਦੀ ਸ਼ਰਨ ਵਿੱਚ ਪਿਆ ਤੱਤੀ ਵਾਹ ਨਹੀਂ ਲੱਗਦੀ ਹੁੰਦੀ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਇਹ ਸਾਖੀ ਹੈ, ਗਨਕਾ ਸੀ, ਗਨਕਾ ਵਰਗੀ ਉਧਰੀ। ਹੁਣ ਅਗਲਾ ਸਾਨੂੰ ਬਚਨ ਕਹਿ ਦਿੱਤਾ ਆਪਣੇ ਮਨ ਨੂੰ ਸਮਝਾ, ਕਿਉਂਕਿ ਸ਼ਬਦ ਮਨ ਨੂੰ ਸਮਝਾਉਣ ਲਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ। ਸਾਖੀ ਦਾ ਮਤਲਬ ਜੇ ਗਣਕਾ ਉਧਰ ਗਈ, ਸਾਖੀ ਸੁਣਾਈ ਜਾਂਦਾ ਤੂੰ ਨਹੀਂ ਤਰ ਸਕਦਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ। ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ। ਸੁਣਾਈ ਜਾਂਦਾ ਕਦੀ ਤੂੰ ਵੀ ਜਪ ਲੈ ਦੁੱਖ ਹਰਤਾ, ਇਹ ਵਿਧ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਦੁੱਖ ਹਰਤਾ ਇਹ ਵਿਧ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾਂ, ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕਹਿਤ ਬੰਧਨ ਤੇ ਟੂਟਾਂ। ਅਜਾ ਮਲ ਪਾਪੀ, ਧਿਆਨ ਦਿਆ ਜੇ ਪਾਪੀ ਜਗ ਨਹੀਂ, ਅਜਾ ਮਲ ਪਾਪੀ ਜਗ ਜਾਣੈ। ਜੇ ਪਾਠ ਕਰਾਂਗੇ ਜੀ ਅਜਾ ਮਲ ਪਾਪੀ ਜਗ ਜਾਣੈ ਤੇ ਅਰਥ ਬਣਨਗੇ ਪਾਪੀ ਦੁਨੀਆਂ ਅਜਾ ਮਲ ਨੂੰ ਜਾਣਦੀ ਹੈ ਨਹੀਂ, ਅਜਾ ਮਲ ਪਾਪੀ ਜਗ ਜਾਣੈ। ਨਿਮਖ ਮਾਏ ਨਿਸਤਾਰਾ ਤੇ ਮਨਾ ਤੂੰ ਰੱਬ ਤੇ ਭਰੋਸਾ ਕਰ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ, ਪਾਰਾ ਤੇਰਾ ਪਾਰ ਉਤਾਰਾ ਹੋਵੇਗਾ ਜੇ ਤੂੰ ਉਹਦੇ ਚਰਨਾਂ ਦੀ ਸ਼ਰਨ ਲੈ, ਉਹਦੇ ਚਰਨਾਂ ਵਿੱਚ ਚਲਾ ਜਾ। ਫਿਰ ਅਸੀਂ ਕਈ ਸਾਡੇ ਸਵਾਲ ਨੇ ਕਿ ਦੇਖੋ ਜੀ ਜੇ ਔਖੀ ਘੜੀ ਨਹੀਂ ਦੇਖਣ ਦਿੰਦਾ ਆ ਇੰਨੇ ਸ਼ਹੀਦ ਹੋਏ, ਸਵਾਲ ਹੀ ਨੇ ਨਾ, ਬੰਦ ਬੰਦ ਕੱਟਿਆ ਗਿਆ ਇਹ ਔਖੀ ਘੜੀ ਨਹੀਂ। ਤੱਤੀ ਤਵੀ 'ਤੇ ਬੈਠਣਾ ਔਖੀ ਘੜੀ ਨਖੀ, ਸੀਸ ਉੱਤੇ ਆਰਾ ਚੱਲ ਜਾਣਾ ਔਖੀ ਘੜੀ ਨਖੀ। ਗੁਰਮੁਖੋ ਇੱਕ ਬੇਨਤੀ ਕਰਾਂ ਕਿ ਸਿੱਖੀ ਦਾ ਸੰਬੰਧ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਉੱਥੇ, ਇਹਨੂੰ ਕੇਵਲ ਬਾਜ਼ਮੁਖੀ ਸੁੱਖ ਦੀ ਪ੍ਰਾਪਤੀ ਨਹੀਂ। ਸੱਚ ਜਾਣੋ ਜਿਹੜੇ ਕਹਿੰਦੇ ਨੇ ਕਿ ਜੇ ਜੀ ਔਖੀ ਘੜੀ ਦੇਖਣ ਨਾ ਦਿੱਤੀ ਬੰਦ ਬੰਦ ਕਿਉਂ ਕਟਾਇਆ, ਮੈਂ ਕਹਿੰਦਾ ਗੁਰਮੁਖੋ ਏਦੂ ਵੱਡੀ ਰਹਿਮਤ ਕੀ ਹੋਵੇਗੀ ਕਿ ਜਿਸ ਦਾ ਬੰਦ ਬੰਦ ਕੱਟਿਆ ਜਾਏ ਉਹ ਸੀ ਕਹਿਣ ਦੀ ਥਾਂ 'ਤੇ ਕਹੀ ਜਾਏ ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪੇ ਹੀ ਕਰੈ, ਕਿ ਇਹ ਅੰਦਰ ਦਾ ਸੁੱਖ ਨਹੀਂ। ਸਮਝੀ ਇਸ ਬਾਤ ਨੂੰ, ਜਦੋਂ ਘੁਮਿਆਰ ਘਾਂਡਾ ਭਾਂਡਾ ਤਿਆਰ ਕਰਦਾ, ਚੱਕ 'ਤੇ ਘੁਮਾ ਕੇ ਉਹਨੇ ਭਾਂਡਾ ਬਣਾਇਆ, ਅਤੇ ਜਿਸ ਵੇਲੇ ਭਾਂਡਾ ਬਣਦਾ ਨਾ, ਇੱਕ ਹੱਥ ਦੇ ਨਾਲ ਉੱਤੋਂ ਉਹ ਠੋਕਰਾਂ ਮਾਰਦਾ, ਥਾਪੀਆਂ ਮਾਰਦਾ, ਅਤੇ ਵੇਖਣ ਵਾਲੇ ਕਹਿਣਗੇ ਇੰਨੀ ਮੁਸ਼ਕਤ ਕੀਤੀ, ਮਿੱਟੀ ਲਿਆਂਦੀ ਗੁੰਨ ਕੇ ਭੇਂ ਕੇ ਚੱਕ 'ਤੇ ਘੁਮਾ ਕੇ, ਜੇ ਭਾਂਡਾ ਤੋੜਨੀ ਸੀ, ਕੁੱਟਣਾ ਮਾਰਨਾ ਸੀ, ਅਤੇ ਇਹਨੂੰ ਇੰਨੀ ਮੁਸ਼ਕਤ ਨਾਲ ਬਣਾਇਆ ਕਿਉਂ? ਅਤੇ ਕੁੰਭ ਬਣਾਉਣ ਵਾਲਾ ਵੀਰ ਕਹਿੰਦਾ ਦੁਨੀਆਂ ਦੇ ਲੋਕੋ ਤੁਹਾਨੂੰ ਸਿਰਫ ਉੱਪਰ ਵਾਲਾ ਹੱਥ ਦਿਸਦਾ ਹੈ, ਮੇਰਾ ਥੱਲੇ ਵਾਲਾ ਹੱਥ ਨਹੀਂ ਦਿਸਦਾ, ਉੱਪਰੋਂ ਮੈਂ ਮਾਰਨਾ ਵਾਂ, ਥੱਲਿਓਂ ਸਹਾਰਾ ਦਿੱਤਾ ਹੈ। ਅਤੇ ਪੁੱਛਿਆ ਮਾਰਨਾ ਕਿਉਂ ਮੈਂ? ਕਹਿਣ ਲੱਗੇ ਇਸ ਨਾਲ ਘੜਿਆ ਜਾਏਗਾ, ਕਿਉਂਕਿ ਘੜਿਆਂ ਹੋਇਆਂ ਦੀ ਬਾਜ਼ਾਰ ਵਿੱਚ ਕੀਮਤ ਪੈਂਦੀ। ਗੁਰਮੁਖੋ ਅਸੀਂ ਇਸ ਬਾਤ ਨੂੰ ਸਮਝੀਏ, ਜਦੋਂ ਦੁੱਖ ਆਉਂਦਾ, ਮੁਸੀਬਤ ਆਉਂਦੀ ਹੈ, ਪਰਮਾਤਮਾ ਵਾਹਿਗੁਰੂ ਚੇਤੇ ਆਉਂਦਾ, ਅਤੇ ਉਦੋਂ ਇਹ ਗੱਲ ਸਮਝ ਲਈ ਜੇ ਉੱਪਰੋਂ ਸੱਟ ਪੈਂਦੀ ਪਈ ਹੈ ਅਤੇ ਅੰਦਰੋਂ ਗੁਰੂ ਚੇਤੇ ਆਉਂਦਾ, ਫਿਰ ਬਾਬਾ ਜੀ ਕਹਿੰਦੇ ਨੇ ਇਹ ਸੱਚ ਜਾਣ, ਪਰਮਾਤਮਾ ਤੇਰੇ ਅੰਦਰ ਨੂੰ ਸਹਾਰਾ ਪਿਆ ਦਿੰਦਾ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੱਜ ਮਿਹਰ ਦੇ ਘਰ ਵਿੱਚ ਆਏ, ਅੰਮ੍ਰਿਤ ਵੇਲੇ ਸਿੱਖ ਸੰਗਤ ਗਈ ਅਤੇ ਪੈਸ਼ਕਾਰੇ ਇਕੱਠੇ ਹੋਏ। ਮੈਂ ਪਿਛਲੇ ਦਿਨੀ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਇੱਕ ਬੇਨਤੀ ਕੀਤੀ ਸੀ, ਇਹ ਖਿੰਨ ਵੈਸੇ ਮੈਂ ਵਿੱਚੋਂ ਨਿਕਲਣ ਲੱਗਾ ਆਪਣੇ ਵਿਸ਼ੇ 'ਚੋਂ। ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ਕਾਰਿਆ। ਪੈਸ਼ਕਾਰੇ ਦਾ ਭਾਵ ਕੀ ਹੈ? ਇਹ ਤਾਂ ਅਰਥ ਸਪਸ਼ਟ ਹੋ ਗਿਆ ਵੀ ਤੇਰਾ ਥਾਨ ਧਨ ਹੈ, ਪਰ ਸੱਚ ਤੇਰਾ ਪੈਸ਼ਕਾਰਿਆ, ਤੁਹਾਡਾ ਪੈਸ਼ਕਾਰਾ ਵੀ ਧਨ ਹੈ। ਅਸਲ ਵਿੱਚ ਜਦੋਂ ਇਹਦੇ ਅਰਥ ਕਰਾਂਗੇ ਤਾਂ ਅਰਥ ਬਣਨਗੇ ਪੇਸ਼ਕਾਰਾ। ਪੈਸ਼ਕਾਰਾ ਹੈ ਕੀ ਹੈ? ਕਿਸੇ ਗੁਰਮੁਖ ਨੇ ਪ੍ਰਸ਼ਨ ਵੀ ਕੀਤਾ ਸੀ ਕਿ ਨਰਸਿੰਘਾ ਕਿਉਂ ਵਜਾਇਆ ਜਾਂਦਾ ਹੈ। ਵੈਸੇ ਕਦੀ ਦਾਤੇ ਮਿਹਰ ਕੀਤੀ? ਕੇਵਲ 10-15 ਦਿਨ ਸਿਰਫ ਹਰਿਮੰਦਰ ਸਾਹਿਬ ਦੀ ਕਥਾ ਕੀਤੀ ਜਾਏ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਰਹਿਮਤਾਂ ਵਰਦੀਆਂ ਪਈਆਂ ਨੇ। ਸਤਿਗੁਰੂ ਨੇ ਮਿਹਰ ਕੀਤੀ, ਆਪ ਜਾਂਦੇ ਹੋ ਤਖ਼ਤ 'ਤੇ ਚੜ੍ਹਨ ਲਈ ਪੌੜੀਆਂ ਚੜ੍ਹਦੇ ਹੋ, ਪਰ ਹਰਿਮੰਦਰ ਵੀ ਜਾਣ ਲਈ ਇੱਕ ਵੀ ਪੌੜੀ ਨਹੀਂ ਤੁਸੀਂ ਚੜ੍ਹਦੇ। ਘੰਟਾ ਘਰ ਵਾਲੇ ਪਾਸੇ ਆਉਂਦੇ ਹਾਂ, ਉਤਰਨੇ ਹਾਂ, ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚੋਂ ਪੌੜੀਆਂ ਉਤਰਨੇ ਹਾਂ, ਸੱਚੀ ਸਰਕਾਰ ਦੇ ਦੀਵਾਨ ਹਾਲ ਦੇ ਸਾਹਮਣਿਓਂ ਭਾਵੇਂ 2 ਪੌੜੀਆਂ ਉਤਰਨੇ ਹਾਂ, ਪਰ ਉਤਰਨੇ ਹਾਂ। ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵਾਲੇ ਪਾਸਿਓਂ ਥੱਲੇ ਉਤਰਨੇ ਹਾਂ। ਸਿੱਖਾਂ, ਜਦੋਂ ਤੂੰ ਹਰਿਮੰਦਰ ਵੀ ਜਾਂਦਾ, ਕੋਈ ਪੌੜੀ ਨਹੀਂ ਚੜ੍ਹਦਾ, ਹਰ ਪੌੜੀ ਤੂੰ ਥੱਲੇ ਉਤਰਨਾ ਹੈ। ਇਹਦਾ ਭਾਵ ਇਹੀ ਚੇਤੇ ਰੱਖੀ, ਤਖ਼ਤ ਦੁਨੀਆਂ ਦੇ ਪੌੜੀਆਂ ਚੜ੍ਹ ਕੇ ਮਿਲ ਜਾਂਦੇ ਨੇ, ਉਹ ਰਾਜਨੀਤੀ ਦੇ ਪ੍ਰਤੀਕ ਨੇ। ਜਦੋਂ ਰੱਬ ਵਾਲੇ ਪਾਸੇ ਤੂੰ ਤੁਰਨ ਲੱਗੇ, ਖਰੀ ਕੇ ਮੰਦਰ ਵਿੱਚ ਖੌਮੇ ਦੀਆਂ ਪੌੜੀਆਂ ਉਤਰ ਕੇ ਜਾਇਆ ਜਾਂਦਾ, ਪੌੜੀਆਂ ਉਤਰ ਕੇ ਜਾਈਦਾ ਹੈ। ਅਤੇ ਸਭ ਤੋਂ ਨੀਵੀਂ ਥਾਂ ਪੈਸ਼ਕਾਰਾ ਕੀ ਹੈ? ਪ੍ਰਸ਼ਨ ਕੀਤਾ ਵੀ ਰਣ ਸਿੰਘਾਂ ਕਿਉਂ ਵਜਾਇਆ ਜਾਂਦਾ, ਕੀ ਲੋੜ ਹੈ? ਮੈਂ ਉੱਥੇ ਇੱਕ ਬੇਨਤੀ ਕੀਤੀ ਸੀ ਵੀ ਇਸ ਤੁੱਕ ਨੂੰ ਪੜ੍ਹ ਲਿਆ ਜੇ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ਕਾਰਿਆ। ਜਦੋਂ ਬਾਦਸ਼ਾਹ ਪੁਰਾਤਨ ਸਮੇਂ ਆਉਂਦੇ ਸਨ, ਉਹਨਾਂ ਦੇ ਆਉਣ ਤੋਂ ਪਹਿਲਾਂ, ਦਰਬਾਰ ਵਿੱਚ ਆਉਣ ਤੋਂ ਪਹਿਲਾਂ ਨਗਾਰੇ ਵੱਜਦੇ ਸਨ, ਰਣ ਸਿੰਘੇ ਵੱਜਦੇ ਸਨ, ਤੂਤੀਆਂ ਵੱਜਦੀਆਂ ਸਨ, ਢੋਲ ਵੱਜਦੇ ਸਨ, ਅਤੇ ਕਹਿ ਰਹੇ ਸਨ ਕਿ ਪਰਮਾਤਮਾ ਦਾ ਨਾਂ ਲੈਣ ਦੀ ਥਾਂ, ਇੱਥੋਂ ਤੱਕ ਮੈਂ ਪੰਨੇ ਪੜ੍ਹੇ ਨੇ, ਦਲੀਸ਼ਰੋ ਵਾ ਈਸਰੋ, ਜਿਹੜਾ ਦਿੱਲੀ ਦਾ ਮਾਲਕ ਉਹ ਰੱਬ ਹੈ। ਅਤੇ ਕਿਹਾ ਜਾਂਦਾ ਸੀ ਕਿ ਬਾਦਸ਼ਾਹ ਪਧਾਰ ਰਹੇ ਹੈ, ਬਾਦਸ਼ਾਹਾਂ ਦੇ ਪੈਸਕਾਰੇ ਹੁੰਦੇ ਸਨ, ਪਰ ਚੇਤੇ ਰੱਖੋ ਬਾਦਸ਼ਾਹਾਂ ਦੀ ਮੌਤ ਹੋ ਗਈ, ਕੋਈ ਪੈਸਕਾਰਾ ਕਹਿਣ ਵਾਲਾ ਨਾ ਰਿਹਾ ਕਿ ਬਾਦਸ਼ਾਹ ਪਧਾਰ ਰਹੇ ਹੈ। ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਦੀਆਂ ਹੋ ਗਈਆਂ ਨੇ, ਤੇਰੇ ਪੈਸਕਾਰੇ ਅੱਜ ਵੀ ਰਣ ਸਿੰਘੇ ਵਜਾਉਂਦੇ ਨੇ, ਤੇ ਸਤਨਾਮ ਵਾਹਿਗੁਰੂ ਕਹਿ ਕੇ ਆਉਂਦੇ ਨੇ। ਜੇ ਤੂੰ ਸੱਚ ਹੈ ਤੇ ਤੇਰੇ ਪੈਸਕਾਰੇ ਵੀ ਸਦਾ ਲਈ ਸੱਚ ਨੇ, ਤੇਰੇ ਪੈਸਕਾਰੇ ਝੂਠੇ ਨਹੀਂ, ਸਦੀਵ ਕਾਂ ਰਹਿਣ ਵਾਲੇ ਨੇ। ਤਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸਕਾਰਿਆ। ਤੇ ਅੱਜ ਦਾਤਾ ਜੀ ਨੇ ਉਸ ਦਰਬਾਰ ਵਿੱਚ ਤਰੁੱਟ ਕੇ ਸਾਨੂੰ ਹੁਕਮ ਦੀ ਦਾਤ ਦਿੱਤੀ। ਉਸ ਹੁਕਮ ਦਾ ਪਾਠ ਗੁਰਮੁਖ ਪਿਆਰੇ ਭਾਈ ਸਾਹਿਬ ਆਰੰਭ ਤੋਂ ਕਰਦੇ ਨੇ। ਆਪਾਂ ਇੱਕ ਇੱਕ ਬਚਨ ਦਾ ਅਰਥ ਟੇਕ ਕੇ ਵਿਚਾਰਾਂਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ।
ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਤ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਪਹਿਲਾ ਬਚਨ ਕਹਿਣ ਲੱਗੇ। ਤਨਾਸਰੀ ਰਾਗ ਹੈ, ਮਹੱਲਾ ਪੰਜਵਾਂ, ਪੰਜਵੇਂ ਸਰੀਰ ਤਨ ਗੁਰੂ ਅਰਜਨ ਸਾਹਿਬ ਜੀ। ਗੁਰਮੁਖੋ ਦੇਖੋ ਕੈਸੀ ਵਿਲੱਖਣਤਾ ਹੈ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ ਮਿਲੇਗਾ, ਪਰ ਦੂਜੇ ਮਹੱਲੇ ਦੇ ਥੱਲੇ ਕਹਿ ਅੰਗਦ ਸ਼ਬਦ ਨਹੀਂ ਮਿਲੇਗਾ। ਤਵੱਜੋ ਦਿਆ ਜੀ, ਕਿਉਂ? ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ ਹੈ, ਪਰ ਕਿਤੇ ਗੁਰੂ ਅਮਰਦਾਸ ਆਪਣੀ ਬਾਣੀ ਵਿੱਚ ਆਪਣਾ ਨਾਮ ਨਹੀਂ ਲੈ ਰਹੇ, ਗੁਰੂ ਰਾਮਦਾਸ ਆਪਣਾ ਨਾਮ ਨਹੀਂ ਲੈ ਰਹੇ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ। ਸਿਰਫ ਉੱਪਰ ਮਹੱਲੇ ਜ਼ਰੂਰ ਚੇਂਜ ਨੇ, ਪਹਿਲਾ, ਦੂਜਾ, ਤੀਜਾ, ਅਖੀਰ ਤੇ ਨਾਨਕ ਪਦ ਹੀ ਆਵੇਗਾ। ਇਹਦਾ ਭਾਵ ਹੈ ਦੁਨੀਆਂ ਦੇ ਲੋਕੋ, ਸਰੀਰ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਹੈਨ, ਪਰ ਅੰਦਰ ਵਾਲੀ ਜੋਤ ਬਾਬੇ ਨਾਨਕ ਵਾਲੀ ਹੈ। ਇਸ ਕਰਕੇ ਸ਼ਬਦ ਨਾਨਕ ਹੈ। ਪਹਿਲਾ ਬਚਨ ਆਇਆ ਤਨ ਗੁਰੂ ਅਰਜਨ ਸਾਹਿਬ ਤਰੁੱਠੇ, ਤਨਾਸਰੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇਈ। ਤੁਸੀਂ ਆਪਣੇ ਪਿਆਰਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦੇ। ਹੇ ਪਿਆਰੇ ਵਾਹਿਗੁਰੂ ਜੀ, ਕਿਉਂ ਨਹੀਂ ਦੇਖਣ ਦਿੰਦੇ ਜੀ? ਆਪਣਾ ਬਿਰਦ ਸੰਭਾਲੇ। ਆਪਣਾ ਬਿਰਦ ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ, ਤੁਹਾਡਾ ਮੁੱਧ ਕਦੀਮਾ ਸੁਭਾਅ ਹੈ, ਆਪਣੇ ਬਿਰਦ ਬਾਣੀ ਦੀ ਤੁਸੀਂ ਲਾਜ ਰੱਖਦੇ ਹੋ ਅਤੇ ਆਪਣਿਆਂ ਦੀ ਸੰਭਾਲ ਕਰਦੇ ਹੋ। ਤਵੱਜੋ ਦਿਆ ਜੇ, ਆਪਣਾ ਬਿਰਦ ਸੰਭਾਲੇ, ਹੁਣ ਕਿੰਨੀ ਕੁ ਸੰਭਾਲ ਕਰਦੇ ਹੋ? ਇਹ ਗੁਰੂ ਅਰਜਨ ਸਾਹਿਬ ਅਗਲੇ ਬਚਨ ਵਿੱਚ ਕਹਿ ਰਹੇ ਹਨ।
ਹੱਥ ਦੇ ਰਾਖੇ ਆਪਣੇ ਕਉ, ਸਾਸ ਸਾਸ ਪ੍ਰਤ ਪਾਲੇ।
ਹੱਥ ਦੇ ਰਾਖੇ ਆਪਣੇ ਕੋ, ਪਰਮਾਤਮਾ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਹੱਥ ਦੇ ਕੇ ਰੱਖ ਲੈਂਦੇ ਨੇ, ਅਤੇ ਸੰਭਾਲ ਕਿੰਨੀ ਕੁ ਕਰਦੇ ਨੇ? ਸਾਸ ਸਾਸ, ਇੱਕ ਇੱਕ ਸਾਹ ਵਾਹਿਗੁਰੂ ਇੰਨਾ ਨੇੜੇ ਹੈ ਸੇਵਕ ਦੇ ਕਿ ਸੇਵਕ ਆਪਣਾ ਸਾਹ ਲੈਂਦਾ। ਸੰਸਾਰ ਦੇ ਲੋਕ ਤਨ ਨਾਲ ਕੇਵਲ ਸੰਭਾਲ ਕਰਦੇ ਨੇ, ਜੇ ਜਿੰਦ ਨਾਲ ਅਤੇ ਸਵਾਸ ਨਾਲ ਕੋਈ ਸੰਭਾਲਦੇ ਨੇ ਤਾਂ ਕੇਵਲ ਸਤਿਗੁਰੂ ਪਰਮੇਸ਼ਵਰ ਕੀ ਸਾਹ ਸਾਹ ਸੰਭਾਲਦੇ ਨੇ। ਸਿੱਖ ਸਾਹ ਸਾਹ ਜਪਦਾ ਅਤੇ ਸਵਾਸ ਸਵਾਸ ਸੰਭਾਲਦੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਿਤਾ ਜੀ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 18ਵੀਂ ਅਸ਼ਟਪਦੀ ਦੇ ਪਹਿਲੇ ਪਦੇ ਦੀ ਅੰਤਲੀ ਤੁਕ ਹੈ, ਉਹਦੇ ਵਿੱਚ ਇੱਕ ਮਿਹਰ ਕੀਤੀ ਹੈ। ਕਹਿੰਦੇ ਨੇ ਦੇਖੋ, ਸਰੀਰ ਨਾਲ ਬੜੇ ਸੰਭਾਲਣ ਵਾਲੇ ਮਿਲਣਗੇ, ਹੱਥ ਦੇ ਰੱਖ ਹੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਮਿਹਰ ਪਿਆ ਕਰਦਾ। ਹੁਣ ਦੇ ਸਰੀਰ ਨਾਲ ਸੰਭਾਲਣ ਵਾਲੇ ਬੜੇ ਨੇ, ਪਰ ਇੱਥੋਂ ਤੱਕ ਮਰਨ ਤੋਂ ਬਾਅਦ ਵੀ ਸਰੀਰ ਸੰਭਾਲਣ ਵਾਲੇ ਨੇ। ਗੁਰਮੁਖੋ, ਜਿੰਦ ਨੂੰ ਸੰਭਾਲਣ ਵਾਲਾ ਕੋਈ ਨਹੀਂ, ਜੇ ਜਿੰਦ ਨੂੰ ਸੰਭਾਲਣ ਵਾਲਾ ਹੈ ਤਾਂ ਕੇਵਲ ਸਤਿਗੁਰੂ ਕਾ ਸ਼ਬਦ, ਪਰਮਾਤਮਾ ਦੀ ਆਪਣੀ ਦਇਆ। ਅਸੀਂ ਇਹ ਬਚਨ ਪੜ੍ਹਦੇ ਹਾਂ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਹੋ ਜੀ ਜੀ ਨਾਲ ਸੰਭਾਰੈ। ਆਪਣੇ ਪਿਆਰਿਆਂ ਨੂੰ ਖੱਤ ਦੇ ਕੇ ਰੱਖਦੇ ਨੇ, ਤੇ ਸਵਾਸ ਸਵਾਸ ਸੰਭਾਲ ਕਰਦੇ ਹਨ।
ਪ੍ਰਭ ਸਿਉ ਲਾਗ ਰਹੋ ਮੇਰਾ ਚੀਤ।
ਧੰਨ ਗੁਰੂ ਪੰਚਮ ਪਾਤਸ਼ਾਹ ਤਰੁੱਠ ਪਏ, ਕਹਿਣ ਲੱਗੇ ਭਾਈ ਜੇ ਤੁਸੀਂ ਇਹ ਰਹਿਮਤ ਲੈਣੀ ਚਾਹੁੰਦੇ ਹੋ ਤੇ ਕਹਿੰਦੇ ਨੇ ਸਾਡੇ ਤੋਂ ਪੁੱਛੋ ਮਹਾਰਾਜ ਕੀ ਇੱਥੇ ਇਹ ਨਹੀਂ ਕਿਹਾ ਤੇਰਾ ਚੀਤ, ਇੱਥੇ ਸ਼ਬਦੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਮੇਰਾ ਆਪਣਾ ਤਜ਼ਰਬਾ ਹੈ, ਗੁਰੂ ਅਰਜਨ ਸਾਹਿਬ ਫੁਰਮਾ ਰਹੇ ਨੇ ਸਿੱਖਾ ਹੇ ਜਗਿਆਸੂ ਇਹ ਕਿਸੇ ਦੂਜੇ ਦਾ ਤਜ਼ਰਬਾ ਨਹੀਂ, ਮੈਂ ਆਪਣੀ ਜ਼ਿੰਦਗੀ ਦਾ ਤਜ਼ਰਬਾ ਤੈਨੂੰ ਦੱਸ ਰਿਹਾ, ਆਪਣਾ ਅਨੁਭਵ ਤੇਰੇ ਨਾਲ ਸਾਂਝਾ ਕਰ ਰਿਹਾ ਕਿ ਮੇਰੇ ਅੰਦਰ ਵਾਲਾ ਚਿੱਤ ਜਿਹੜਾ ਉਹ ਪਰਿਪੂਰਨ ਪਰਮੇਸ਼ਵਰ ਨਾਲ ਲੱਗ ਗਿਆ ਹੈ। ਹੁਣ ਜਦੋਂ ਚਿੱਤ ਲੱਗ ਜਾਏ ਪਿਆਰਿਓ, ਚਿੱਤ ਲੱਗ ਜਾਏ, ਸਰੀਰ ਬਾਹਰ ਦੀ ਕੋਈ ਹਰਕਤ ਵੀ ਕਰਦਾ, ਕਰਮ ਕਰਦਾ, ਪਰ ਲੱਗੇ ਹੋਏ ਚਿੱਤ ਸਰੀਰ ਦੇ ਬਾਹਰ ਦੇ ਕਰਮ ਵਿੱਚ ਵੀ ਕਦੀ ਉਖੜਦੇ ਨਹੀਂ। ਮੈਂ ਇੱਕ ਸ਼ਬਦ ਆਪ ਨਾਲ ਪੂਰਾ ਸਾਂਝਾ ਕਰ ਦੇਣਾ ਕਿ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਸ਼ਬਦ ਪੜ੍ਹੋ ਰਾਮ ਕਲੀ ਰਾਗ ਦਾ, ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਇਸ ਪੂਰੇ ਸ਼ਬਦ ਬਾਬੇ ਨਾਮਦੇਵ ਜੀ ਨੂੰ ਪੜ੍ਹਿਓ, ਹਰ ਬੰਦ ਦੀ ਸੰਪੂਰਨਤਾ ਚਿੱਤ 'ਤੇ ਹੋਵੇਗੀ, ਚੀਤ 'ਤੇ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਇਸ ਤਰ੍ਹਾਂ ਚਿੱਤ ਲੱਗ ਗਿਆ। ਬੱਚਾ ਪਤੰਗ ਉਡਾਉਂਦਾ, ਹੱਥ ਵਿੱਚ ਡੋਰ ਪਕੜੀ, ਧਿਆਨ ਪਤੰਗ ਵਾਲੇ, ਗੱਲਾਂ ਆਪਣੇ ਸਾਥੀਆਂ ਨਾਲ ਕਰਦਾ। ਪੁੱਛੀਏ ਵੀ ਪਤੰਗ ਵਾਲੇ ਪਾਸੇ ਵੇ, ਡੋਰ ਵਾਲੇ ਪਾਸੇ ਵੇ ਕਿ ਬੱਚਿਆਂ ਵਾਲੇ ਪਾਸੇ? ਉਹ ਕਹਿੰਦਾ ਗੱਲਾਂ ਮੈਂ ਨਿਆਣਿਆਂ ਆਪਣੇ ਵੀਰਾਂ ਨਾਲ ਕਰਨਾ, ਪਰ ਚਿੱਤ ਮੇਰਾ ਪਤੰਗ ਵਿੱਚ ਹੀ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾਂਕਾ ਗਊ ਚਰਾਵਨ ਛਾਡੀ ਅਲੇ, ਪਾਂਚ ਕੋਸ਼ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਣੋ ਤੁਰਲੋਚਨ ਬਾਲਕ ਪਾਲਨ ਪੋਢੀ ਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਮੈਂ ਅਰਥ ਤਾਂ ਨਹੀਂ ਕੀਤੇ, ਬਾਣੀ ਪੜ੍ਹਨ ਵਾਲੇ ਸਮਝ ਗਏ ਹੋਣਗੇ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਤੇ ਜਦੋਂ ਚਿੱਤ ਲੱਗ ਗਿਆ ਤੇ ਵਾਹਿਗੁਰੂ ਜੀ ਕਿੰਨੀ ਕੁ ਕਿਰਪਾ ਕਰਦੇ ਹਨ।
ਆਦਿ ਅੰਤ ਪ੍ਰਭ ਸਦਾ ਸਹਾਈ,
ਵਾਹਿਗੁਰੂ
ਧੰਨ ਹਮਾਰਾ ਮੀਤ।
ਆਦਿ ਅੰਤ ਪ੍ਰਭ ਸਦਾ ਸਹਾਈ। ਹੁਣ ਇੱਥੇ ਆਦਿ ਅੰਤ ਦੇ ਅਰਥ ਕੀ ਨੇ? ਇੱਕ ਅਰਜ਼ ਫਿਰ ਮੈਂ ਕਰਦਿਆਂ, ਦੇਖੋ ਕਥਾ ਕਰਦਿਆਂ ਪਾਠ ਕਰਦਿਆਂ ਕਦੀ ਵੀ ਦਾਵਾ ਨਾ ਬੰਨੀਏ ਜੋ ਮੈਂ ਕਹਿ ਰਿਹਾ ਹਾਂ ਇਹ ਅਖੀਰਲਾ ਸੱਚ ਹੈ। ਇਸ ਮੈਂ ਜ਼ਰੂਰ ਬੇਨਤੀ ਕਰਦਿਆਂ, ਜਿੰਨੀ ਜਿੰਨੀ ਕਿਸੇ ਨੂੰ ਰੱਬ ਨੇ ਸੋਝੀ ਦਿੱਤੀ ਉਸੇ ਤਰ੍ਹਾਂ ਅਰਥ ਅਤੇ ਉਸੇ ਤਰ੍ਹਾਂ ਵਿਚਾਰਾਂ ਪੇਸ਼ ਕੀਤੀਆਂ, ਕਿਉਂਕਿ ਜੇ ਸਾਹਿਬ ਦੇ ਅਰਥਾਂ ਦਾ ਦਾਵਾ ਕਰਨ ਲੱਗ ਪਏ ਇਹ ਤਾਂ ਖਿਨਮੈ ਅਵਰ ਖਿਨੈ ਮੈਂ ਅਵਰਾ, ਇਹਦੀਆਂ ਤਾਂ ਖੇਡੀਆਂ ਅਚਰਜ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਬਚਨ ਹਰ ਵੇਲੇ ਚੇਤੇ ਰੱਖਿਆ ਕਰੀਏ ਅਰਥ ਕਰਦਿਆਂ। ਹਜ਼ੂਰ ਕਸ਼ਮੀਰ ਗਏ ਨੇ, ਕਸ਼ਮੀਰ ਫੇਰੀ ਤੋਂ ਬਾਅਦ ਜਦੋਂ ਆਏ ਨੇ ਰਸਤੇ ਵਿੱਚ ਇੱਕ ਸਿੱਖ ਮਿਲਿਆ ਭਾਈ ਕਰਮ ਚੰਦ, ਗੁਰਬਿਲਾਸ ਦਾ ਬਚਨ ਹੈ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੌਤ ਦਾ ਭੈ ਨਿਵਾਰੋ, ਮੌਤ ਦਾ ਭੈ ਕੱਟੋ। ਧੰਨ ਗੁਰੂ ਹਰਗੋਬਿੰਦ ਸਾਹਿਬ ਇਹ ਬਚਨ ਸੁਣ ਕੇ, ਸ਼ਬਦ ਸੁਣ ਕੇ, ਇਹ ਆਵਾਜ਼ ਸੁਣ ਕੇ ਕਹਿਣ ਲੱਗੇ ਭਾਈ ਕਰਮ ਚੰਦ ਬਾਣੀ ਵਿਚਾਰ ਕੇ ਪੜ੍ਹੋ, ਧਿਆਨ ਦਿਆ ਜੇ ਕਰਮ ਚੰਦ ਬਾਣੀ ਵਿਚਾਰ ਕੇ ਪੜ੍ਹੋ। ਸੱਚੇ ਪਾਤਸ਼ਾਹ ਬਾਣੀ ਦੇ ਅਰਥ, ਹਜ਼ੂਰ ਕਿਰਪਾਲੂ ਜੀ ਨੇ ਫਿਰ ਉੱਥੇ ਜਪਜੀ ਸਾਹਿਬ ਦੇ ਅਰਥ ਕੀਤੇ, ਇਤਿਹਾਸ ਕਹਿੰਦਾ ਜਪਜੀ ਸਾਹਿਬ ਦੇ ਅਰਥ ਕੀਤੇ। ਸਿੱਖ ਸੰਗਤ ਨੇ ਅਰਥ ਸੁਣੇ ਅਤੇ ਕਈ ਦਿਨ ਅਰਥ ਹੁੰਦੇ ਰਹੇ। ਜਿਸ ਦਿਨ ਜਪਜੀ ਸਾਹਿਬ ਦੇ ਅਰਥਾਂ ਦੀ ਸੰਪੂਰਨਤਾ ਹੋਈ, ਇਸ ਤੁਕ 'ਤੇ ਪਹੁੰਚੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਕਰਮਚੰਦ ਪੁੱਛਦੇ ਨੇ ਅਰਥ ਪੂਰੇ ਹੋ ਗਏ? ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਬਹੁਰੋ ਸ਼੍ਰੀ ਮੁੱਖ ਬਚਨ ਬਖਾਨੋ। ਅਰਥ ਕਰਨ ਤੋਂ ਬਾਅਦ ਕਹਿਣ ਲੱਗੇ ਕਰਮਚੰਦ ਜੀ ਸਿੱਖੋ ਬਾਹਰੋਂ ਸ਼੍ਰੀ ਮੁਖ ਬਚਨ ਬਕਾਨੋ ਯਾਹੇ ਅਰਥ ਗੁਰੂ ਨਾਨਕ ਜਾਨੋ। ਜਿੰਨੀ ਕੁ ਸਾਨੂੰ ਪਤਾ ਸੀ ਅਸੀਂ ਅਰਥ ਕਰ ਦਿੱਤੇ ਨੇ, ਜੇ ਸਹੀ ਅਰਥ ਕੋਈ ਕਰਦਾ ਤੇ ਕੇਵਲ ਬਾਬਾ ਨਾਨਕ ਹੀ ਜਾਣੇ। ਬਾਹਰੋਂ ਸ਼੍ਰੀ ਮੁਖ ਬਚਨ ਬਖਾਨੋ ਯਾਹੇ ਅਰਥ ਗੁਰੂ ਨਾਨਕ ਜਾਨੋ। ਹੁਣ ਆਖਰੀ ਅਰਥ ਅਸੀਂ ਕਰ ਦਿਆਂਗੇ, ਪਰ ਗੁਰਮੁਖੋ ਅਨੁਭਵ ਦੇ ਅਰਥ ਤਾਂ ਉਹ ਕਰੇਗਾ ਨਾ ਜਿਹਦਾ ਪ੍ਰਭ ਸਿਉਂ ਲਾਗ ਰਿਹਾ ਮੇਰਾ ਚੀਤ, ਜਿਹਦਾ ਅੰਦਰ ਜੁੜਿਆ ਹੈ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਕਿ ਆਦ ਅੰਤ ਇਹਦੇ ਅਰਥ ਕੀ ਨੇ, ਅਤੇ ਫਿਰ ਮੈਂ ਬੇਨਤੀ ਕਰਾਂ, ਦਾਵਾ ਨਹੀਂ, ਆਦ ਦਾ ਅਰਥ ਇਹ ਨਹੀਂ ਕਰਾਂਗੇ ਪਰਮਾਤਮਾ ਆਪਣੇ ਆਦ ਤੋਂ, ਅਤੇ ਜੇ ਆਦ ਕਰਾਂਗੇ ਅੱਗੇ ਅੰਤ ਆ ਗਿਆ, ਕਿਉਂਕਿ ਪਰਮਾਤਮਾ ਦਾ ਆਦ ਅੰਤ ਆ ਹੈ ਹੀ ਨਹੀਂ। ਆਦ ਦਾ ਅਰਥ ਹੈ ਸਾਡੇ ਜੀਵ ਦੇ ਆਦ ਤੋਂ, ਸਾਡੇ ਮੂਲ ਤੋਂ। ਮੰਨ ਲਓ ਇਹ ਜਿਸਮ ਮਿਲਿਆ, ਅੰਦਰ ਵਾਲਾ ਤਾਂ ਕਦੀ ਨਾਸ਼ ਨਹੀਂ ਹੁੰਦਾ, ਪਰ ਆਦ ਵਿੱਚ ਕੱਲ੍ਹ ਜਿਹੜੀ ਬੇਨਤੀ ਕੀਤੀ ਸੀ, ਜਨਮ ਵਿੱਚ ਵੀ ਤੂੰ ਸਹਾਈ ਸੈਂ ਅਤੇ ਮੇਰੇ ਵਾਹਿਗੁਰੂ ਜੀ ਅੰਤ ਵਿੱਚ ਵੀ ਕੇਵਲ ਤੂੰ ਸਹਾਈ ਹੈ। ਆਦ ਅੰਤ ਪ੍ਰਭ ਸਦਾ ਸਹਾਈ, ਅਤੇ ਉਹ ਵਾਹਿਗੁਰੂ ਕੀ ਹੈ, ਧੰਨ ਹਮਾਰਾ ਮੀਤ, ਸਾਡਾ ਮਿੱਤਰ ਧੰਤਾ ਯੋਗ ਹੈ।
ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ।
ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ। ਪਾਠ ਇਸ ਤਰੀਕੇ ਨਾਲ ਵੀ ਸੱਜਣ ਕਰਦੇ ਨੇ, ਪਰ ਦੇਖੋ ਇਸ ਤਰੀਕੇ ਨਾਲ ਅਰਥ ਬਿਲਕੁਲ ਟੁੱਕਣਗੇ। ਆਮ ਤੌਰ 'ਤੇ ਪਾਠ ਕੀਤਾ ਜਾਂਦਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਿਟਾਈ, ਦਰਪਣ ਵਿੱਚ ਵਿਸ਼ਰਾਮ ਇੱਥੇ ਲਾਇਆ, ਪਰ ਜੋ ਪਾਠ ਹੁਣ ਕੀਤਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਿਟਾਈ, ਉੱਥੇ ਅਰਥ ਨੇ ਮਨ ਬਿਲਾਸ ਭਏ, ਮਨ ਵਿੱਚ ਖੇੜਾ ਆਇਆ ਕਦੋਂ, ਸਾਹਿਬ ਕੇ ਅਚਰਜ ਦੇਖ ਵਡਾਈ, ਸਾਹਿਬ ਦੇ ਅਚਰਜ ਵਡਿਆਈਆਂ ਵਾਲੇ ਕੌਤਕ ਦੇਖ ਕੇ ਮਨ ਵਿੱਚ ਖੇੜਾ ਆਇਆ। ਅਰਥ ਉਹ ਨੇ ਜਿਹੜਾ ਹੁਣ ਪਾਠ ਕੀਤਾ ਗਿਆ ਹੈ, ਅਸੀਂ ਇਹ ਨਹੀਂ ਕਹਿ ਸਕਦੇ ਦੇ ਅਰਥ ਨਹੀਂ ਟੁੱਕਦੇ, ਅਰਥ ਟੁੱਕਣਗੇ। ਸੁਣੋ, ਮਨ ਬਿਲਾਸ, ਮਨ ਵਿੱਚ ਖੇੜਾ ਆ ਗਿਆ ਭਏ ਸਾਹਿਬ ਕੇ, ਜਦੋਂ ਅਸੀਂ ਸਾਹਿਬ ਦੇ ਹੋ ਗਏ, ਫਿਰ ਸਮਝਿਓ ਮਨ ਬਿਲਾਸ, ਮਨ ਵਿੱਚ ਖੇੜਾ ਆਇਆ ਭੈ ਸਾਹਿਬ ਕੇ, ਅਤੇ ਜਿਸ ਸਾਹਿਬ ਦੇ ਭੈ ਕਦੋਂ, ਕਹਿਣ ਲੱਗੇ ਅਚਰਜ ਦੇਖ ਵਡਾਈ, ਉਹਦੀ ਵਡਿਆਈ ਦੇਖ ਕੇ ਅਸੀਂ ਉਹਦੇ ਹੋ ਗਏ। ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ, ਅਤੇ ਸਾਹਿਬ ਕਹਿੰਦੇ ਨੇ ਜੇ ਉਹਦਾ ਹੋ ਗਿਆ ਨਾ, ਅਤੇ ਪਿਆਰਿਆ ਆ ਅੰਤਲੇ ਬਚਨ ਨੂੰ ਪੱਲੇ ਬੰਨ ਲਵੀ।
ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਉਸ ਵਾਹਿਗੁਰੂ ਜੀ ਨੂੰ ਸਿਮਰ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਬਖਸ਼ਿਸ਼ ਕਰ ਰਹੇ ਨੇ, ਕਿਉਂਕਿ ਅਰਥ ਭਾਵੇਂ ਵਿਆਕਰਨ ਤੌਰ 'ਤੇ ਹੇ ਨਾਨਕ ਵੀ ਕਰਨੇ ਆ, ਪਰ ਨਹੀਂ ਪਿਆਰਿਓ, ਸਮਰੱਥ ਗੁਰੂ ਹੈ, ਪਿਤਾ ਨੂੰ ਅਦਬ ਨਾਲ ਹੀ ਬੁਲਾਉਣਾ ਚਾਹੀਦਾ ਹੈ। ਮੈਨੂੰ ਖਿਮਾ ਕਰੇ, ਹੋ ਸਕਦਾ ਵਿਆਕਰਨ ਦੀ ਬੜੀ ਅਸੀਂ ਗੱਲ ਕਰਨੇ ਹਾਂ, ਪਰ ਜਦੋਂ ਬਾਪੂ ਦੀ ਗੱਲ ਆਵੇ ਨਾ, ਪਿਤਾ ਨੂੰ ਅਦਬ ਨਾਲ ਹੀ ਬੁਲਾਈਦਾ ਹੁੰਦਾ ਹੈ। ਭਾਈ ਵੀਰ ਸਿੰਘ ਤਾਂ ਲਿਖਦੇ ਨੇ, ਤਿੱਬਤ ਵਿੱਚ ਇੱਕ ਫਿਰਕਾ ਹੈ ਲਾਮਿਆਂ ਦਾ, ਜਿਹੜੇ ਬਾਬੇ ਨਾਨਕ ਨੂੰ ਗੁਰੂ ਮੰਨਦੇ ਨੇ। ਜੇ ਪੁੱਛਿਆ ਤੁਹਾਡੇ ਗੁਰੂ ਦਾ ਨਾਮ ਕੀ, ਕਹਿਣ ਲੱਗੇ ਸੀ ਆਪਣੇ ਖਸਮ ਦਾ ਨਾਮ ਨਹੀਂ ਲੈਂਦੇ ਹੁੰਦੇ, ਅਦਬ ਹੈ ਸਾਡਾ। ਮੇਰੀ ਬੇਨਤੀ ਨੂੰ ਸਵੀਕਾਰ, ਹੋ ਸਕਦਾ ਕਈ ਪੜ੍ਹੇ ਲਿਖੇ ਕਹਿਣ ਵੀ ਇਹ ਤਾਂ ਵਿਆਕਰਨ ਅਨੁਸਾਰ ਅਰਥ ਬਣਨੇ ਸਨ, ਹੇ ਨਾਨਕ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਪ੍ਰਤੱਖ ਹਰ ਮਿਹਰ ਪੈ ਕਰਦੇ ਨੇ, ਭਾਈ ਉਸ ਵਾਹਿਗੁਰੂ ਜੀ ਨੂੰ ਸਿਮਰ, ਉਹਨੂੰ ਚੇਤੇ ਕਰ ਜਿਹੜਾ ਪੈਜ ਰੱਖਣ ਵਾਲਾ ਹੈ, ਜਿਹੜਾ ਸਹਾਇਤਾ ਕਰਦਾ ਹੈ। ਸਾਰੇ ਸ਼ਬਦ ਦਾ ਕੇਂਦਰੀ ਭਾਵ ਇਹ ਵੇ ਕਿ ਚਿੱਤ ਸਾਈਂ ਦੇ ਚਰਨਾਂ ਵੀ ਜੁੜ ਜਾਏ, ਅਤੇ ਜਿੱਦਣ ਜੁੜ ਗਏ ਫਿਰ ਉਦਣ ਅੰਦਰ ਕਹੇਗਾ ਕਿ ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਾਕਾ ਕੋਏ, ਸਾਹਿਬ ਕੀ ਸੇਵ ਕਰੇ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਪਿਆਰਿਓ ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਜਿੱਦਣ ਸਾਹਿਬ ਦੇ ਹੋ ਗਏ ਆਵਾਜ਼ ਆਏਗੀ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਪਹਿਲੀਆਂ ਤੁਕਾਂ ਕਹਾਂਗੇ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ। ਔਖੀ ਘੜੀ ਨਾ ਦੇਖਣ ਦੇ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਜਿੱਦਣ ਉਸ ਦੇ ਬਣ ਗਏ, ਉਦਣ ਆਵਾਜ਼ ਆਏਗੀ ਵਿੱਚ, ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।